ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਚ ਭਾਂਤ ਭਾਂਤ ਦੇ ਅਨੇਕਾਂ ਸਿੱਖ ਲੰਗਰ ਲਾਉਂਦੇ ਨੇ ਔਰ ਗੁਰੂ ਸਾਹਿਬ ਦੀ ਹਜ਼ੂਰੀ ਚ ਆ ਕੇ ਵੀ ਦੱਸਦੇ ਨੇ ਮਹਾਰਾਜ ਅਸੀਂ ਲੰਗਰ ਲਾਇਆ ਹੋਇਆ। ਇੱਕ ਦਿਨ ਲੰਗਰਾਂ ਦੀ ਪਰਖ ਕਰਨ ਵਾਸਤੇ ਸਤਿਗੁਰੂ ਜੀ ਨੇ ਇੱਕ ਸਿੱਖ ਦਾ ਰੂਪ ਧਾਰਨ ਕੀਤਾ। ਕੱਲੇ ਕੱਲੇ ਸਿੱਖ ਦੇ ਲੰਗਰ ਵਿੱਚ ਜਾ ਕੇ ਸਤਿਗੁਰਾਂ ਨੇ ਪ੍ਰਸ਼ਾਦੇ ਦੀ ਮੰਗ ਕੀਤੀ ਪਰ ਕਿਤੋਂ ਪ੍ਰਸ਼ਾਦਾ ਨਹੀਂ ਮਿਲਿਆ। ਕਿਸੇ ਨੇ ਆਖਿਆ ਠਹਿਰ ਕੇ ਆਈ, ਕਿਸੇ ਆਖਿਆ ਹਜੇ ਲੰਗਰ ਪੱਕਣ ਚ ਸਮਾਂ ਲੱਗੇਗਾ, ਕਿਸੇ ਨੇ ਕਿਹਾ ਹਾਲੇ ਅਸੀਂ ਆਨੰਦ ਸਾਹਿਬ ਪੜ੍ਹਨਾ, ਕਿਸੇ ਨੇ ਕਿਹਾ ਹਾਲੇ 20-50 ਬੰਦੇ ਇਕੱਠੇ ਹੋ ਜਾਣ, ਇਕੱਠਿਆਂ ਨੂੰ ਚੁਕਾਵਾਂਗੇ, ਇਕੱਲੇ ਨੂੰ ਤੈਨੂੰ ਕਿਵੇਂ ਚੁਕਾ ਦੇਈਏ। ਆਖਿਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਈ ਨੰਦ ਲਾਲ ਜੀ ਦੇ ਲੰਗਰ ਚ ਪਹੁੰਚੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਚਾਓ ਚੜ ਗਿਆ ਜਦੋਂ ਸਤਿਗੁਰੂ ਜੀ ਆਏ ਕਿ ਗੁਰੂ ਕਾ ਸਿੱਖ ਆਇਆ। ਭਾਈ ਨੰਦ ਲਾਲ ਨੇ ਨਹੀਂ ਪਛਾਣਿਆ ਕਿ ਗੁਰਦੇਵ ਹੀ ਨੇ। ਉਹਨਾਂ ਗੁਰੂ ਕਾ ਸਿੱਖ ਜਾਣ ਕੇ ਬੜੇ ਪਿਆਰ ਨਾਲ ਹੱਥ ਜੋੜ ਕੇ ਨਮਸਕਾਰ ਕਰਕੇ ਬਿਠਾਇਆ। ਮਹਾਰਾਜ ਜੀ ਨੂੰ ਪੁੱਛਿਆ ਕਿ ਦੱਸੋ ਮਹਾਰਾਜ ਕੀ ਸੇਵਾ ਕਰਾਂ। ਸਾਹਿਬ ਨੇ ਕਿਹਾ ਲੰਗਰ ਛਕਣਾ, ਭੁੱਖ ਲੱਗੀ ਹੈ ਤੇ ਗੁੰਨਿਆ ਹੋਇਆ ਆਟਾ ਤੇ ਭਿੱਜੀ ਹੋਈ ਦਾਲ ਸੀ ਉਹ ਭਾਈ ਨੰਦ ਲਾਲ ਜੀ ਉਹੀ ਲੈ ਆਏ। ਕਹਿੰਦੇ ਜੀ ਹਾਲੇ ਤਾਂ ਇਹੀ ਹੈ, ਜੇ ਤੁਸੀਂ ਕੁਝ ਸਮਾਂ ਬੈਠਣ ਦੀ ਖੇਚਲ ਕਰ ਸਕਦੇ ਹੋ ਤਾਂ ਮੈਂ ਇਹ ਪਕਾ ਵੀ ਸਕਦਾ, ਤੇ ਜੇ ਤੁਸੀਂ ਆਪ ਪਕਾਉਣ ਦੀ ਖੇਚਲਾ ਕਰਨਾ ਚਾਹੁੰਦੇ ਹੋ ਤਾਂ ਵੀ ਤੁਹਾਡੀ ਆਪ ਦੀ ਮਰਜ਼ੀ। ਸਤਿਗੁਰੂ ਜੀ ਬੜੇ ਖੁਸ਼ ਹੋਏ, ਗੁੰਨਿਆ ਹੋਇਆ ਆਟਾ ਤੇ ਭਿੱਜੀ ਹੋਈ ਦਾਲ ਲੈ ਕੇ ਸਤਿਗੁਰੂ ਜੀ ਆ ਗਏ। ਅਗਲੇ ਦਿਨ ਜਦੋਂ ਸੰਗਤ ਆਈ ਮਹਾਰਾਜ ਜੀ ਨੇ ਦੱਸਿਆ ਭਾਈ ਤੁਹਾਡੇ ਸਾਰਿਆਂ ਲੰਗਰਾਂ ਚੋਂ ਕੇਵਲ ਭਾਈ ਨੰਦ ਲਾਲ ਜੀ ਦਾ ਲੰਗਰ ਖਰਾ ਉਤਰਿਆ, ਤੁਸੀਂ ਤਾਂ ਲਾਰੇ ਲੱਪੇ ਲਾਉਣ ਵਾਲੇ ਹੀ ਹੋ। ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਜਦੋਂ ਕੋਈ ਭੁੱਖਾ ਆ ਜਾਏ ਤਾਂ ਉਹਨੂੰ ਪਿਆਰ ਸਤਿਕਾਰ ਨਾਲ ਬਿਠਾ ਕੇ ਉਹਨੂੰ ਭੋਜਨ ਛਕਾਉਣ ਦਾ ਬੰਦੋਬਸਤ ਉਸੇ ਵਕਤ ਹੀ ਕਰੋ। ਇਹ ਨਾ ਹੋਵੇ ਕਿ ਉਹਨੂੰ ਟਾਲ ਮਟੋਲਾ ਕਰਦੇ ਰਹੋ ਕਿ ਹੁਣੇ ਪੱਕਦਾ ਠਹਿਰ ਕੇ ਪੱਕਦਾ। ਇੱਕ ਤਾਂ ਭੁੱਖ ਦਾ ਸਤਾਇਆ ਹੋਵੇ, ਦੂਜਾ ਤੁਸੀਂ ਉਹਨੂੰ ਸਤਾਉਣ ਲੱਗ ਪੋ, ਫਿਰ ਦੋਵੇਂ ਕੰਮ ਠੀਕ ਨਹੀਂ। ਇਸ ਕਰਕੇ ਮਹਾਰਾਜ ਜੀ ਨੇ ਹੁਕਮ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਕੀਤਾ। ਆਖਿਆ ਭਾਈ ਨੰਦ ਲਾਲ ਮੇਰਾ ਦਾਤਾ ਬਣਿਆ, ਜੇ ਮੈਂ ਲੰਗਰ ਮੰਗਿਆ ਤੇ ਭਾਈ ਨੰਦ ਲਾਲ ਜੀ ਨੇ ਮੈਨੂੰ ਭੋਜਨ ਦਿੱਤਾ ਹੈ। ਇਸ ਕਰਕੇ ਭਾਈ ਨੰਦ ਲਾਲ ਦਾ ਲੰਗਰ ਗੁਰੂ ਘਰ ਵਿੱਚ ਪ੍ਰਵਾਨ ਹੋਇਆ। ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਲੇ ਦਾ ਸਮਾਗਮ ਗੁਰੂ ਘਰ ਵਿੱਚ ਵੇਖ ਰਹੇ ਨੇ ਔਰ ਹੋਲੇ ਦਾ ਸਮਾਗਮ ਗੁਰੂ ਘਰ ਵਿੱਚ ਵੇਖ ਕੇ ਜੋ ਚਾਹੋ ਭਾਈ ਸਾਹਿਬ ਜੀ ਨੇ ਉਸ ਵੇਲੇ ਵੇਖ ਕੇ ਆਪਣੇ ਹਿਰਦੇ ਚ ਮਾਣਿਆ ਉਹ ਭਾਈ ਸਾਹਿਬ ਨੇ ਆਪਣੇ ਸ਼ਬਦਾਂ ਵਿੱਚ ਵੀ ਅੱਜ ਦੇ ਪ੍ਰਕਰਨ ਵਿੱਚ ਬਿਆਨ ਕੀਤਾ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗਈ ਸੀਤ ਰੁੱਤ ਜਗਤ ਤੇ, ਆਇਓ ਫਾਗਣ ਮਾਸ।
ਸਰਸਾ ਜੀ ਪੋ ਮਾਂ ਦੇ ਦਿਨ ਜਿਹੜੇ ਸਰਦੀਆਂ ਦੇ ਨੇ ਉਹ ਬੀਤ ਗਏ ਤੇ ਬਸੰਤ ਰੁੱਤ ਆ ਗਏ। ਬਸੰਤ ਰੁੱਤ ਦਾ ਬੜਾ ਸੁੰਦਰ ਮਹੀਨਾ ਫੱਗਣ ਦਾ ਮਹੀਨਾ। ਕਹਿੰਦੇ ਫੱਗਣ ਦਾ ਮਹੀਨਾ ਉਹ ਆ ਗਿਆ, ਬੜਾ ਸੁੰਦਰ ਰੁੱਤ ਦਾ ਮਹੀਨਾ ਹੈ।
ਹੋਤ ਹਰਖ ਨਾਰੀ ਨਰਨ ਕਰਤੇ ਹਾਸ ਬਿਲਾਸ।
ਬਸੰਤ ਰੁੱਤ ਦੇ ਇਸ ਫੱਗਣ ਦੇ ਮਹੀਨੇ ਵਿੱਚ ਸਭ ਦੇ ਮਨ ਵਿੱਚ ਬੜੀ ਖੁਸ਼ੀ ਹੈ, ਸਭ ਦੇ ਮਨ ਵਿੱਚ ਬੜਾ ਹੁਲਾਸ ਹੈ, ਬੜਾ ਆਨੰਦ ਹੈ ਔਰ ਆਪਸ ਵਿੱਚ ਹਾਸ ਬਿਲਾਸ ਵੀ ਕਰਦੇ ਨੇ। ਨਰ ਨਾਰੀਆਂ ਅਨੇਕਾਂ ਪ੍ਰਕਾਰ ਦੇ ਬਚਨ ਕਰ ਬਿਲਾਸ ਕਰਦੇ ਹਨ।
ਸਵਈਆ ਦੇਖ ਆ ਜਾਇਬ ਕੋ ਰੁੱਤ ਫਾਗਣ।
ਫੱਗਣ ਦੇ ਮਹੀਨੇ ਦੀ ਬੜੀ ਸੁੰਦਰ ਅਜਾਇਬ ਰੁੱਤ ਹੁੰਦੀ। ਫੱਗਣ ਦਾ ਮਹੀਨਾ ਬੜਾ ਸੁੰਦਰ ਹੁੰਦਾ, ਫੱਗਣ ਚੇਤਰੇ ਮਹੀਨੇ ਬੜੇ ਸੋਹਣੇ ਮਹੀਨੇ ਹੁੰਦੇ ਨੇ। ਰੁੱਤ ਬੜੀ ਸੁੰਦਰ ਹੁੰਦੀ ਹੈ, ਨਾ ਬਹੁਤੀ ਸਰਦੀ ਹੁੰਦੀ ਹੈ ਨਾ ਗਰਮੀ ਹੁੰਦੀ ਹੈ, ਤੋ ਇੱਕ ਸਾਰ ਇੱਕੋ ਜਿਹਾ ਸੁੰਦਰ ਮੌਸਮ ਰਹਿੰਦਾ ਹੈ। ਤੋ ਐਸਾ ਸੋਹਣਾ ਮਹੀਨਾ ਹੈ ਫੱਗਣ ਦੀ ਸੋਹਣੀ ਅਜਾਇਬ ਰੁੱਤ ਵੇਖ ਕੇ।
ਸਾਹਿਬ ਆਇਸ ਆਪ ਉਚਾਰੀ।
ਕਲਗੀਧਰ ਜੀ ਨੇ ਆਗਿਆ ਕੀਤੀ, ਮਹਾਰਾਜ ਜੀ ਨੇ ਹੁਕਮ ਕੀਤਾ ਐਸਾ ਸੁੰਦਰ ਸੋਹਣਾ ਮਹੀਨਾ ਵੇਖ ਕੇ।
ਕੋਸ਼ਪ ਕੋ ਬੋਲਵਾਏ ਹਾਦੂਰ।
ਮਹਾਰਾਜ ਜੀ ਨੇ ਆਪਣਾ ਖਜ਼ਾਨਚੀ ਬੁਲਾਇਆ, ਜਿਹੜਾ ਸਤਿਗੁਰਾਂ ਦਾ ਖਜ਼ਾਨੇ ਦਾ ਖਜ਼ਾਨਚੀ ਹੈ, ਖਜ਼ਾਨਚੀ ਨੂੰ ਸਤਿਗੁਰੂ ਜੀ ਨੇ ਆਪਣੇ ਕੋਲ ਹੁਕਮ ਕਰਕੇ ਬੁਲਾਇਆ।
ਕਹਿਓ ਸਭ ਕੀਜੀਏ ਫਾਗ ਕੀ ਤਿਆਰੀ।
ਔਰ ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਸਾਰੇ ਫਾਗ ਦੀ ਤਿਆਰੀ ਕਰੋ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਲੀ ਆ ਰਹੀ ਹੈ ਤੇ ਹੋਲੇ ਦਾ ਸਮਾਗਮ ਅੱਜ ਗੁਰੂ ਘਰ ਵਿੱਚ ਇਸ ਵਾਰ ਆਪਾਂ ਖੁੱਲੇ ਦਿਲ ਨਾਲ ਚਾਉ ਨਾਲ ਮਨਾਉਣਾ ਹੈ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਪੰਥ ਵਿੱਚ ਇਹ ਮਰਿਆਦਾ ਬਣੀ ਰਹੇ ਹੋਲੇ ਮਹੱਲੇ ਦਾ ਦਿਨ ਮਨਾਉਣ ਦੀ। ਇਸ ਕਰਕੇ ਭਾਈ ਆਉਣ ਵਾਲੇ ਦਿਨਾਂ ਵਿੱਚ ਆਪਾਂ ਹੋਲੀ ਆ ਰਹੀ ਹੈ, ਹੋਲਾ ਆ ਰਿਹਾ, ਉਹ ਦਿਨ ਆਪਾਂ ਮਨਾਉਣਾ ਹੈ।
ਔਰ ਕਹਿਓ ਸਭ ਸਿੱਖਨ ਸੰਗ,
ਉਹਦੇ ਵਾਸਤੇ ਤਿਆਰੀ ਕਰ ਲੋ, ਬਾਕੀ ਜਿੰਨੀਆਂ ਸੰਗਤਾਂ ਨੇ ਸਿੱਖ ਨੇ ਆਲੇ ਦੁਆਲੇ ਇਲਾਕੇ ਵਿੱਚ, ਉਹਨਾਂ ਸਾਰਿਆਂ ਨੂੰ ਸੁਨੇਹੇ ਭੇਜ ਦਿਓ, ਹੁਕਮਨਾਮੇ ਭੇਜ ਦਿਓ ਕਿ ਸਾਰੀ ਸੰਗਤ ਇਸ ਵਾਰ ਜਿਹੜੀ ਹੋਲੀ ਦਾ ਦਿਨ ਹੈ, ਹੋਲੇ ਮਹੱਲੇ ਦਾ ਦਿਨ ਹੈ, ਉਹ ਸ੍ਰੀ ਆਨੰਦਪੁਰ ਸਾਹਿਬ ਆ ਕੇ ਇਕੱਠੇ ਹੋ ਕੇ ਮਨਾਉਣ।
ਜਥਾ ਸ਼ਕਤੀ ਕਰ ਸੋਜਨ ਸਾਰੀ।
ਜਥਾ ਸ਼ਕਤ ਜੋ ਜੋ ਵਸਤੂਆਂ ਚਾਹੀਦੀਆਂ ਹਨ, ਜੋ ਜੋ ਪਦਾਰਥ ਚਾਹੀਦੇ ਨੇ, ਉਹ ਸਾਰੀਆਂ ਵਸਤੂਆਂ ਇਕੱਠੀਆਂ ਕਰ ਲਈਆਂ ਜਾਣ।
ਲਾਲ ਗੁਲਾਲ ਵਿਸਾਲ ਅੰਬੀਰਨ,
ਸੋਹਣਾ ਲਾਲ ਗੁਲਾਲ ਜਿਹੜਾ ਹੈ ਇੱਕ ਦੂਜੇ ਤੇ ਸੁੱਟਣ ਵਾਸਤੇ ਗੁਲਾਲ, ਗੁਰੂ ਘਰ ਦੇ ਵਿੱਚ ਜਿਹੜੀ ਹੋਲੀ ਮਨਾਈ ਜਾ ਰਹੀ ਹੈ ਤੇ ਜਿਹੜੇ ਆਮ ਲੋਕ ਹੋਲੀ ਮਨਾਉਂਦੇ ਸੀ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਆਮ ਲੋਕ ਅੱਜ ਵੀ ਹੋਲੀ ਮਨਾਉਂਦੇ ਨੇ ਪਰ ਉਹਨਾਂ ਦੇ ਹੋਲੀ ਮਨਾਉਣ ਦਾ ਤਰੀਕਾ ਬੜਾ ਭਿਆਨਕ ਹੈ, ਅਸੱਭਿਅਕ ਹੈ। ਲੱਚਰ ਗੀਤ, ਗੰਦੇ ਗੀਤ ਗਾ ਕੇ ਉਹਦੇ ਤੇ ਧਮਾਲਾਂ ਪਾਉਣੀਆਂ, ਨੱਚਣਾ ਟੱਪਣਾ, ਇੱਕ ਦੂਜੇ ਦੇ ਉੱਤੇ ਜਾਣ ਬੁੱਝ ਕੇ ਇਹੋ ਜਿਹੇ ਰੰਗ ਸੁੱਟਣੇ ਜਿਹਦੇ ਨਾਲ ਤਿਨਾਂ ਦਾ ਅਪਮਾਨ ਹੋਵੇ, ਭੱਦਰ ਸ਼ਬਦ ਬੋਲਣੇ, ਗਾਲਾਂ ਗਲੋਚਾਂ ਆਪਣੇ ਮੂੰਹ ਤੋਂ ਬੋਲਣਾ, ਏਦਾਂ ਹੋਲੀ ਮਨਾਉਂਦੇ ਸੀ। ਅੱਜ ਵੀ ਮਨਾਉਂਦੇ ਨੇ ਇਹੋ ਇਸੋ ਤਰੀਕੇ ਦੇ ਨਾਲ, ਪਰ ਸਤਿਗੁਰੂ ਜੀ ਗੁਰੂ ਘਰ ਦੇ ਵਿੱਚ ਇੱਕ ਨਵੇਕਲੀ ਹੋਲੀ ਮਨਾਉਣ ਦੀ ਯੁਗਤੀ ਦੱਸ ਰਹੇ। ਗੁਰੂ ਘਰ ਦੇ ਵਿੱਚ ਵੀ ਰੰਗ ਸੁੱਟਿਆ ਜਾਂਦਾ, ਗੁਲਾਲ ਸੁੱਟਿਆ ਜਾਂਦਾ, ਪਰ ਇੱਥੇ ਗੁਰਬਾਣੀ ਗਾ ਕੇ ਸ਼ਬਦਾਂ ਨੂੰ ਗਾਇਨ ਕਰਕੇ ਬੜੇ ਸੋਹਣੇ ਢੰਗ ਦੇ ਨਾਲ, ਸਾਦੇ ਤਰੀਕੇ ਦੇ ਨਾਲ ਪਰਮਾਤਮਾ ਦੀ ਸਿਫਤ ਕਰਦਿਆਂ ਹੋਲੀ ਮਨਾਉਂਦੇ, ਆਪਣੇ ਹਿਰਦੇ ਦੀ ਖੁਸ਼ੀ ਜ਼ਾਹਰ ਕਰਦੇ ਸਨ। ਤੋ ਸਤਿਗੁਰੂ ਜੀ ਨੇ ਇਸ ਤਰੀਕੇ ਦੀ ਹੋਲੀ ਮਨਾਉਣ ਦੀ ਪਰੰਪਰਾ ਗੁਰੂ ਘਰ ਵਿੱਚ ਚਲਾਈ, ਜਿਸ ਨੂੰ ਬਾਅਦ ਵਿੱਚ ਖਾਲਸੇ ਨੇ ਨਾਮ ਹੋਲੇ ਮਹੱਲੇ ਦਾ ਦਿੱਤਾ ਹੈ ਕਿ ਖਾਲਸਾ ਹੋਲਾ ਮਹੱਲਾ ਮਨਾਉਣ, ਨਾਲੇ ਮਹੱਲਾ ਖੇਡਦਾ ਨਾਲੇ ਹੋਲਾ ਮਨਾਉਂਦਾ ਹੈ। ਤੋ ਮਹੱਲਾ ਖੇਡਣਾ, ਇਹ ਸਾਰੀ ਮਰਿਆਦਾ ਸਤਿਗੁਰੂ ਜੀ ਨੇ ਗੁਰੂ ਖਾਲਸੇ ਵਿੱਚ ਚਲਾਉਣੀ ਹੈ। ਹੁਕਮ ਕੀਤਾ, ਭਾਈ ਗੁਲਾਲ ਲਿਆਓ ਸੋਹਣਾ, ਅੰਬੀਰ ਆਦਿਕ ਪਾ ਕੇ ਚੰਗੇ ਰੰਗ ਮਿਲਾ ਕੇ ਲਿਆਓ।
ਰੰਗ ਨਿਕਾਰ ਅਨੇਕ ਪ੍ਰਕਾਰੀ,
ਖਜ਼ਾਨੇ ਵਿੱਚ ਜਿਹੜਾ ਅੰਬੀਰ ਪਿਆ ਜਾਂ ਗੁਲਾਲ ਪਿਆ, ਵਧੀਆ ਵਧੀਆ ਜਿਹੜੇ ਰੰਗ ਨੇ, ਉਹ ਸਾਰੇ ਰੰਗ ਅਨੇਕਾਂ ਪ੍ਰਕਾਰ ਦੇ ਕੱਢ ਕੇ ਇਕੱਠੇ ਕਰਕੇ ਰੱਖ ਦਿਓ।
ਰੰਗ ਪਤੰਗ ਸੋ ਰੰਗ ਕੀਓ ਬਹੁ,
ਅਨੇਕਾਂ ਪ੍ਰਕਾਰ ਦੇ ਜਿਹੜੇ ਪਤੰਗ ਭਰੇ ਰੰਗ ਹਨ, ਸੋਹਣੇ ਰੰਗ ਵਰਗੇ ਰੰਗ ਹਨ।
ਕਿੰਸਕ ਫੂਲਨ ਪੀਤ ਨਿਕਾਰਾ,
ਕਿੰਸਕ ਰੰਗ ਦੇ ਜਿਹੜੇ ਫੁੱਲ ਹਨ, ਉਹਨਾਂ ਫੁੱਲਾਂ ਦਾ ਰੰਗ ਤੇ ਪੀਲੇ ਰੰਗ ਦਾ ਜਿਹੜਾ ਰੰਗ ਗੁਲਾਲ, ਉਹ ਸਾਰਾ ਕੱਢ ਲਿਆ ਖਜ਼ਾਨਚੀ ਨੇ।
ਡਾਰ ਮਹਾ ਖੁਸ਼ਬੋਏ ਮਝਾਰ,
ਕੱਲਾ ਰੰਗ ਹੀ ਨਹੀਂ ਹੈ, ਫੁੱਲਾਂ ਤੋਂ ਕੱਢਿਆ ਹੋਇਆ ਜਿਹੜਾ ਇਹ ਰੰਗ ਹੈ, ਇਹਦੇ ਵਿੱਚ ਖੁਸ਼ਬੂਆਂ ਵੀ ਮਿਲਾਈਆਂ ਨੇ। ਕੱਲਾ ਗੁਲਾਲ ਨਹੀਂ ਹੈ, ਗੁਲਾਲ ਦੇ ਵਿੱਚ ਸੋਹਣੀਆਂ ਖੁਸ਼ਬੂਆਂ ਜਿਹੜੀਆਂ ਨੇ ਉਹ ਮਿਲਾ ਕੇ ਰੰਗ ਚੰਗੀ ਤਰ੍ਹਾਂ ਤਿਆਰ ਕੀਤਾ ਹੈ।
ਪਰੇ ਜਬ ਚੀਰ ਉਠੇ ਮਹਿਕਾਰਾ,
ਐਸਾ ਸੋਹਣਾ ਰੰਗ ਤਿਆਰ ਕੀਤਾ ਸੇਵਾਦਾਰਾਂ ਵੱਲੋਂ, ਸੇਵਕਾਂ ਵੱਲੋਂ, ਕਿ ਜੇ ਕਿਸੇ ਦੇ ਕੱਪੜਿਆਂ ਤੇ ਪਵੇ ਤੇ ਕੱਪੜਿਆਂ ਨੂੰ ਕੇਵਲ ਮਲੀਨ ਤੇ ਮੈਲਾ ਜਿਹਾ ਰੰਗਦਾਰ ਹੀ ਨਾ ਕਰੇ, ਸਗੋਂ ਖੁਸ਼ਬੂਦਾਰ ਵੀ ਕਰ ਦੇਵੇ। ਉਹਦੇ ਵਿੱਚੋਂ ਮਹਿਕ ਉੱਠਦੀ ਸੀ, ਉਹਦੇ ਚੋਂ ਖੁਸ਼ਬੂ ਉੱਠਦੀ ਸੀ, ਇਹੋ ਜਿਹਾ ਸੁੰਦਰ ਰੰਗ ਅਮੀਰ ਤੇ ਹੋਰ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਖੁਸ਼ਬੂਦਾਰ ਵਸਤੂਆਂ ਨੇ ਉਹ ਮਿਲਾ ਕੇ ਰੰਗ ਤਿਆਰ ਕੀਤਾ ਹੈ।
ਸਿੱਖਨ ਕੀਨ ਮਹਾ ਧਨ ਦੇ ਕਰ,
ਬਹੁਤ ਸਾਰਾ ਧਨ ਖਰਚ ਕੇ ਬੜਾ ਕੀਮਤੀ ਰੰਗ ਤਿਆਰ ਕੀਤਾ, ਬੜਾ ਸੋਹਣੇ ਢੰਗ ਨਾਲ ਰੰਗ ਗੁਲਾਲ ਤਿਆਰ ਕੀਤਾ ਹੈ।
आपने आपने थान सुधारा,
सब ने आपो अपनिया थावां ते सुधार के रख लिया। जेड़े श्री आनंदपुर साहब दे सिख सी उन्हां ने भी घरां विच रंग तैयार कीता, अपने हत्थी सोहना रंग तैयार करके उहदे विच खुशबूआं मिलाईआं ने कि गुरसिखां ते सुटणा, नाम जपण वाले गुरसिखां दे उत्ते रंग सुटणा, इहदे विचों खुशबू आवे, इहदे विचों महकां दीआं लपटां उठण, इहो जे ढंग नाल सोहना रंग तैयार करके घरां विच रखिआ है।
आप गुरु आप के अनुरागत,
इस वार तां खुद आप गुरु कलगीधर पातशाह जी होली खेडणगे। महाराज दसवें पातशाह कहंदे इस बार असी आप खुद गुलाल खेडांगे,
खेलेंगे शुभ फाग उधारा।
सतगुरु गुरु कलगीधर जी आप अपने हथी फाग उड़ाउणगे, गुलाल उड़ाउणगे, आप अपने हथी महाराज सच्चे पातशाह जी गुरसिखां नूं रंगणगे।
ब्रिंद पाए सिख संगत आए,
अंती सिख संगतां श्री आनंदपुर साहब हुक्म सुन के कठियां होईयां हन।
आनंद बिलंद गुरु दरबारा,
सारिआं दे मन विच बड़ा वड्डा भारी आनंद है, सतगुरां दे पावन दरबार विच बड़े भारी आनंद नाल गुरु के सिख संगतां इकट्ठे हो रहे ने।
लंगर होत अतोट जहां कै,
और जिथे किथे वेखो गुरु के अतोट लंगर चल रहे ने, जिन्हां विच तोटा नहीं आउंदा, कोई कमी नहीं आउंदी, अतोट लंगर जिथे किथे वेखो वरत रहे हन।
जो चह चाहत खाए आहारा,
जिस नूं जो जो चाहिदा है ओ गुरु के लंगरां विच सब नूं छकण वास्ते मिलदा है। पात पान दे भोजन पकवान गुरु के लंगरां विचों सिखां दे लंगरां विचों छकण नूं मिलदा है।
पूर मिले चौहों पोदत मोदत,
बहुत सारे सिख आए ने चारा पासियां तों, बड़े प्यार नाल बड़े चाव नाल इकट्ठे होए हन।
आवत है मिल टोल हजारा,
हजारा दी गिणती विच टोले बन बन के गुरु के सिख आ रहे ने श्री आनंदपुर साहब होला महला मनाउण लई।
पीर पाई पर पूर पायो पो,
बड़ा वड्डा भारी इकट्ठ होया श्री आनंदपुर साहब, पैर रखण नूं थां नहीं, हजारां दी गिणती विच लखां दी गिणती विच सिख आए ने श्री आनंदपुर साहब।
पाओ पारे पल पाग लीलारा,
और प्यार नाल भरे होए ने सारे सिखां दे हिरदे, जिन्हां दे मत्थे दे बड़े चंगे भले भाग हन, श्रेष्ठ भागां वाले वड्डिया भागां वाले गुरु के सिख आए ने आनंदपुर साहब गुरु कलगीधर दे सद्दे ते।
ताल रबाब पखावज के बहो,
अनेका प्रकार दे ताल बजदे ने, पखावज बजदे ने, अनेका प्रकार दे साज बजदे, मृदंग बजदे, रबाबा बजदियां ने।
पादत बाजत है तुन पारी,
बड़ी सोहनी आवाज विच सारे साज बजदे ने, जिन्हां दी बड़ी सुंदर धुनी है, बड़ी सोहनी आवाज दे नाल सारा श्री आनंदपुर साहब गूंज रहा है।
गावत रागन रागनी को जान,
और बहुत सारे सेवक रल के इकट्ठे होके ना साजां नूं बजाउंदे आ, बड़े सोहने रागां ते रागड़ियां विच सतगुरां दे पवित्र गुरबाणी दे शब्दां नूं गायन करदे हन।
आए खरे निज मूरत तारी,
और आए खड़े ने गुरु के सिख अनेकां, कहंदे जिवें कोई मूर्त खड़दी है, मूर्तियां समान खलो के घंटिया बद्दी गुरु के सिख प्यार नाल कीर्तन सुन दे, महाराज जी दे दर्शन कर दे हन।
ज्यो सोर लोक पीखे सोर मोदत,
इस तरह खुशियां हो रही ने श्री आनंदपुर साहब विच, मानो जिवें देवपुरी विच स्वर्गपुरी विच बैठे सारे देवते खुश हुंदे ने, प्रसन्न हुंदे ने।
आपस मैं मिल कहत कारी,
और सारे आपस विच मिलके जिवें ਨੇ ਦੇਵਤੇ ਇਕੱਠੇ ਹੁੰਦੇ ਨੇ ਬੜੇ ਹਿੱਤ ਨਾਲ। ਏਦਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰਸਿੱਖਾਂ ਰੂਪੀ ਦੇਵਤੇ ਇਕੱਠੇ ਹੋ ਕੇ ਬੜੇ ਪਿਆਰ ਨਾਲ ਆਪਸ ਵਿੱਚ ਗੱਲ ਬੱਕੜੀਆਂ ਪਾ ਪਾ ਕੇ ਮਿਲ ਕੇ ਆਨੰਦਿਤ ਹੁੰਦੇ ਹਨ।
ਤਿਉਂ ਸਿੱਖ ਸੰਗਤ ਪੰਕਤ ਕੋ ਕਰ,
ਇਸ ਤਰ੍ਹਾਂ ਗੁਰੂ ਕੇ ਸਿੱਖ ਪੰਗਤਾਂ ਲਾ ਲਾ ਕੇ ਇਕੱਠੇ ਹੋ ਕੇ ਬੈਠਦੇ ਨੇ ਬੜੇ ਚਾਓ ਨਾਲ ਖੁਸ਼ੀ ਨਾਲ।
ਹੇਰ ਗੁਰੂ ਹਰ ਖੈ ਔਰ ਪਾਰੀ,
ਔਰ ਬਾਜਾਂ ਵਾਲੇ ਗੁਰੂ ਕਲਗੀਧਰ ਦੇ ਸੋਹਣੇ ਸਰੂਪ ਨੂੰ ਵੇਖ ਵੇਖ ਕੇ ਗੁਰੂ ਕੇ ਸਿੱਖ ਬਲਿਹਾਰ ਜਾਂਦੇ ਨੇ, ਵਾਰੇ ਵਾਰੇ ਜਾਂਦੇ ਮਹਾਰਾਜ ਜੀ ਦੇ ਸੋਹਣੇ ਸਰੂਪ ਨੂੰ ਵੇਖ ਕੇ।
ਬਾਜਤ ਹੈ ਸਿੰਘਪੁਰ ਕੇ ਠੋਰਨ,
ਔਰ ਅਨੇਕਾਂ ਪ੍ਰਕਾਰ ਦੇ ਸਿੰਘਪੁਰ ਤੇ ਦਰਵਾਜੇ ਤੇ ਰਣ ਸਿੰਘੇ ਵੱਜ ਰਹੇ ਨੇ, ਉੱਚੀ ਉੱਚੀ ਆਵਾਜ਼ ਵਿੱਚ ਜਿਨ੍ਹਾਂ ਨੂੰ ਨਰ ਸਿੰਘੇ ਰਣ ਸਿੰਘੇ ਕਹਿੰਦੇ ਨੇ ਉਹ ਵੱਜ ਰਹੇ ਹਨ।
ਨੋਬਤ ਸ਼੍ਰੋਣੇ ਆਨੰਦ ਹੋ ਪਾਵੇ,
ਅਨੇਕਾਂ ਪ੍ਰਕਾਰ ਦੀਆਂ ਸੋਹਣੀਆਂ ਨੌਬਤਾਂ ਵੱਜਦੀਆਂ ਨੇ, ਜਿਨ੍ਹਾਂ ਨੌਬਤਾਂ ਤੇ ਸ਼ਹਿਨਾਈਆਂ ਦੀ ਆਵਾਜ਼ ਕੰਨਾਂ ਵਿੱਚ ਸੁਣਾਈ ਦਿੰਦੀ ਹੈ। ਬੜੀ ਸੁੰਦਰ ਰਸਦਾਇਕ ਆਵਾਜ਼ ਹੈ।
ਝੰਡੇ ਉਚੇਰੇ ਖਰੇ ਬੋ ਝੂਲਤ,
ਗੁਰੂ ਘਰ ਦੇ ਬੜੇ ਸੋਹਣੇ ਝੰਡੇ ਬੂੰਗੇ ਨਿਸ਼ਾਨ ਉੱਚੇ ਉੱਚੇ ਸੋਭਨੀਕ ਹੋ ਰਹੇ ਨੇ। ਕੇਸਰੀ ਨੀਲੇ ਰੰਗ ਦੇ ਸੁਰਮਈ ਰੰਗ ਦੇ ਨਿਸ਼ਾਨ ਗੁਰੂ ਘਰ ਦੇ ਵਿੱਚ ਸੋਭਨੀਕ ਹੁੰਦੇ ਨੇ, ਉੱਚੇ ਸਜੇ ਹੋਏ ਨੇ।
ਤੌਂਸੇ ਤੁੰਕਾਰਤ ਨਾਦੀ ਉਠਾਵੇ,
ਤੌਂਸੇ ਵੱਜਦੇ ਨੇ, ਤੁੰਕਾਰ ਉੱਚੀ ਆਵਾਜ਼ ਦੇ ਵਿੱਚ ਨਗਾਰੇ ਵੱਜਦੇ ਨੇ, ਰਣਜੀਤ ਨਗਾਰਾ ਵੱਜਦਾ, ਛੋਟੇ ਨਗਾਰੇ ਵੱਜਦੇ ਨੇ ਜਿਨ੍ਹਾਂ ਦੀ ਆਵਾਜ਼ ਆਕਾਸ਼ ਵਿੱਚ ਗੂੰਜਦੀ ਹੈ।
ਉਤ ਉਛਾ ਡੋਲਤ,
ਜਿੱਥੇ ਕਿੱਥੇ ਵੇਖੋ ਹਰ ਪਾਸੇ ਬੜੇ ਭਾਰੀ ਉਛਾਹ ਮਨਾਏ ਜਾ ਰਹੇ ਨੇ, ਹਰ ਪਾਸੇ ਗੁਰੂ ਕੇ ਸਿੱਖ ਇਧਰ ਉਧਰ ਆਨੰਦ ਵਿੱਚ ਹੀ ਨਜ਼ਰ ਆਉਂਦੇ ਹਨ।
ਬੋਲਤ ਹੈ ਜੈਕਾਰ ਸੁਨਾਵੇ,
ਸਾਰੇ ਬੋਲਦੇ ਨੇ ਜੈ ਜੈਕਾਰ ਹੀ ਸਾਰਿਆਂ ਦੀ ਜ਼ੁਬਾਨ ਤੇ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਆਪ ਜੀ ਦੀ ਜੈ ਹੋਵੇ, ਜੈ ਹੋਵੇ, ਜੈ ਹੋਵੇ। ਇਸ ਤਰ੍ਹਾਂ ਸਾਰੇ ਆਪਣੀ ਰਸਨਾ ਤੋਂ ਸਤਿਗੁਰਾਂ ਦੀ ਜੈ ਜੈਕਾਰ ਦਾ ਨਾਦ ਉਚਾਰ ਰਹੇ ਹਨ।
ਮੇਲ ਸਕੇਲ ਪਾਇਓ ਰੰਗ ਮੇਲਤ,
ਖਾਲਸਾ ਜੀ ਬੜਾ ਵੱਡਾ ਮੇਲਾ ਇਕੱਠਾ ਹੋਇਆ ਸ੍ਰੀ ਆਨੰਦਪੁਰ ਸਾਹਿਬ, ਬੜੀਆਂ ਸੰਗਤਾਂ ਦਾ ਜੋੜ ਮੇਲਾ ਹੋਇਆ, ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਕੇ ਸਿੱਖ ਸ੍ਰੀ ਆਨੰਦਪੁਰ ਸਾਹਿਬ ਆਏ ਨੇ, ਔਰ ਖੇਡਣ ਵਾਸਤੇ ਬੜਾ ਵੱਡਾ ਭਾਰੀ ਰੰਗ ਇਕੱਠਾ ਕੀਤਾ ਹੈ।
ਪੀਰ ਤਕੇਲਤ ਪੇਲਤ ਜਾਵੇ,
ਔਰ ਕਹਿੰਦੇ ਬਹੁਤ ਜ਼ਿਆਦਾ ਭੀੜ ਹੈ, ਬੜਾ ਵੱਡਾ ਭਾਰੀ ਇਕੱਠ ਹੈ। ਇਕੱਠ ਦੇ ਵਿੱਚ ਭੀੜ ਦੇ ਵਿੱਚ ਇੱਕ ਦੂਜੇ ਨੂੰ ਧੱਕੇ ਵੀ ਪੈਂਦੇ ਹਨ, ਇੰਨਾ ਜ਼ਿਆਦਾ ਵੱਡਾ ਭਾਰੀ ਇਕੱਠ ਹੋਇਆ ਹੈ।
ਫੇਟਨ ਕੋ ਪਾਰ ਕੈਸਾ ਬੇ ਆਪ,
ਔਰ ਸਾਰੇ ਪਿਟਾਵਾਂ ਲੈ ਕੇ ਆਉਂਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭੇਟ ਕਰਨ ਵਾਸਤੇ।
ਅੰਬੀਰ ਗੋਲਾਲ ਕੋ ਡਾਰਤ,
ਔਰ ਹੁਣ ਮਹੱਲਾ ਖੇਡਣਾ ਸਿੰਘਾਂ ਨੇ, ਸਾਰੇ ਸਿੱਖਾਂ ਨੇ, ਸੰਗਤਾਂ ਨੇ ਸ਼ੁਰੂ ਕੀਤਾ। ਅੱਜ ਵੀ ਸ੍ਰੀ ਆਨੰਦਪੁਰ ਸਾਹਿਬ ਜਾਈਏ, ਹੋਲੇ ਮਹੱਲੇ ਤੇ ਸਿੰਘ ਇੱਕ ਦੂਜੇ ਤੇ ਗੁਲਾਲ ਸੁੱਟਦੇ ਰੰਗ ਨਾਲ ਭਰੇ ਹੋਏ, ਕਈ ਵੇਖ ਕੇ ਕਿੰਤੂ ਪਰੰਤੂ ਕਰਦੇ, ਕਹਿੰਦੇ ਜੀ ਇਹ ਰੰਗ ਸੁੱਟਣਾ ਭਲਾ ਗੁਰਮਤ ਹੈ। ਖਾਲਸਾ ਜੀ ਇਸ ਗੁਰਮਤ ਦੇ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਗਵਾਹੀ ਦਿੱਤੀ, ਅੱਗੇ ਉਹਨਾਂ ਦੀ ਗਜ਼ਲ ਵੀ ਆਉਣੀ ਹੈ, ਆਪਾਂ ਉਹਦੀ ਵੀ ਕਥਾ ਕਰਨੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਇਸ ਇਤਿਹਾਸਕ ਗਵਾਹੀ ਤੋਂ ਵੱਡੀ ਗਵਾਹੀ ਨਹੀਂ ਹੋ ਸਕਦੀ। ਜੋ ਸਮੇਂ ਦਾ ਸਾਰਾ ਵਾਤਾਵਰਣ ਜੋ ਹੋ ਰਿਹਾ ਸੀ ਉਹ ਭਾਈ ਨੰਦ ਲਾਲ ਜੀ ਨੇ ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ। ਡਾਕਟਰ ਭਾਈ ਵੀਰ ਸਿੰਘ ਜੀ ਨੇ ਥੱਲੇ ਉਚੇਚੇ ਤੌਰ ਤੇ ਟਿੱਪਣੀ ਦੇ ਕੇ ਗੱਲ ਕਹੀ ਹੈ ਕਿ ਭਾਈ ਨੰਦ ਲਾਲ ਜੀ ਦੀ ਇਹ ਉਗਾਹੀ ਇਤਿਹਾਸਕ ਸਬੂਤ ਹੈ ਹੋਲੇ ਦੇ ਹੋਣ ਦੀ, ਕਿ ਅਲਤਾ ਅਤਰ ਅੰਬੀਰ ਗੁਲਾਬ ਗੁਲਾਲ ਇਹ ਜਿਹੜਾ ਗੁਰੂ ਸਾਹਿਬ ਦੇ ਦੀਵਾਨ ਸਜਣੇ, ਕੀਰਤਨ ਹੋਣਾ, ਮਹੱਲਾ ਚੜ੍ਹਨਾ, ਇਹ ਕੌਤਕ ਗੁਰੂ ਦੇ ਦਰਬਾਰ ਵਿੱਚ ਹੁੰਦੇ ਰਹੇ ਨੇ। ਪਰ ਜਿਵੇਂ ਜਿਵੇਂ ਸਮਾਂ ਬਦਲਿਆ, ਉਸ ਸਮੇਂ ਦੇ ਬਦਲਣ ਦੇ ਨਾਲ ਇਹਨਾਂ ਰੀਤੀਆਂ ਨੂੰ ਖੰਡਨ ਕਰਕੇ ਕਈਆਂ ਨੇ ਤਿਆਗਣ ਦਾ ਯਤਨ ਕੀਤਾ ਜੋ ਯੋਗ ਨਹੀਂ। ਗੁਰੂ ਘਰ ਦੇ ਵਿੱਚ ਜਿਹੜੀ ਹੋਲੀ ਮਨਾਈ ਜਾਂਦੀ ਹੈ ਤੇ ਆਮ ਲੋਕਾਂ ਵਿੱਚ ਜਿਹੜੀ ਹੋਲੀ ਮਨਾਈ ਜਾਂਦੀ ਉਹਦੇ ਵਿੱਚ ਬੜਾ ਵੱਡਾ ਭਾਰੀ ਫਰਕ ਹੈ। ਗੁਰੂ ਘਰ ਦੇ ਵਿੱਚ ਕਥਾ ਕੀਰਤਨ ਦਾ ਪਹਿਰਾ ਹੈ, ਮਹੱਲਾ ਚੜ੍ਹਨਾ, ਮਹੱਲਾ ਖੇਡਣਾ, ਇਸ ਤਰੀਕੇ ਦੇ ਨਾਲ ਹੋਲੀ ਮਨਾਈ ਜਾਂਦੀ ਹੈ। ਗੁਲਾਲ ਆਦਿ ਗੰਭੀਰ ਖੁਸ਼ਬੂਦਾਰ ਵਸਤੂਆਂ ਦਾ ਚਰਚਨ ਕਰਨਾ, ਆਮ ਲੋਕ ਹੋਲੀ ਮਨਾਉਂਦੇ ਰਿਹਾ, ਮੁਗਲੈਲ ਤੇਲ ਹੁੰਦਾ ਨਾ ਇਹੀ ਚੁੱਕ ਚੁੱਕ ਕੇ ਸੱਟੀ ਜਾਂਦੇ ਨੇ ਇੱਕ ਦੂਜੇ ਤੇ ਕਾਲਾ ਰੰਗ, ਗੋਹਾ ਘੋਲ ਘੋਲ ਕੇ ਪਾਈ ਜਾਂਦੇ ਪਸ਼ੂਆਂ ਜਾਨਵਰਾਂ ਦਾ ਇੱਕ ਦੂਜੇ ਦੇ ਉੱਤੇ, ਫਿਰ ਇੱਕ ਦੂਜੇ ਨੂੰ ਗਾਲਾਂ ਹੀ ਕੱਢੀ ਜਾਂਦੇ ਨੇ, ਬੜੀਆਂ ਭਿਆਨਕ ਆਪਸ ਵਿੱਚ ਲੜੀ ਝਗੜੀ ਜਾਂਦੇ ਨੇ, ਭੂਤ ਬਣੇ ਹੁੰਦੇ ਨੇ, ਏਦਾਂ ਦੇ ਭੈੜੇ ਕੰਮ ਕਰਨ ਵਾਲੀ ਇਹ ਹੋਲੀ ਗੁਰੂ ਖਾਲਸੇ ਦੀ ਨਹੀਂ ਹੈ। ਗੁਰੂ ਖਾਲਸਾ ਵੀ ਹੋਲੀ ਖੇਡਦਾ ਹੈ ਔਰ ਸ਼ਬਦ ਪੜ੍ਹ ਪੜ੍ਹ ਕੇ, ਗੁਰਬਾਣੀ ਪੜ੍ਹ ਪੜ੍ਹ ਕੇ ਬੜੇ ਚਾਓ ਨਾਲ ਖੇਡ ਰਹੇ ਨੇ ਗੁਰੂ ਕੇ ਸਿੱਖ। ਕਹਿੰਦੇ ਅਮੀਰ ਸੁੱਟਦੇ ਨੇ ਇੱਕ ਦੂਜੇ ਤੇ, ਗੁਲਾਲ ਸੁੱਟਦੇ ਹਨ ਜਿਹੜੀਆਂ ਸੋਹਣੀਆਂ ਸੁਗੰਧੀਆਂ ਵਾਲਾ, ਕਹਿੰਦੇ ਗੁਲਾਲ ਹੈ ਜਿਹਦੇ ਵਿੱਚ ਬੜੀਆਂ ਸੁਗੰਧੀਆਂ ਦਾ ਮਿਸ਼ਰਣ ਕੀਤਾ ਹੋਇਆ, ਉਹ ਸੁੱਟਦੇ ਹਨ।
ਹੱਥਾਂ ਮੈਂ ਪਿਚਕਾਰੀ ਭਰੇ ਬੋ,
ਔਰ ਹੱਥਾਂ ਵਿੱਚ ਪਿਚਕਾਰੀਆਂ ਭਰੀਆਂ ਹੋਈਆਂ ਕਈ ਸਿੰਘਾਂ ਨੇ ਬੜੇ ਸੋਹਣੇ ਰੰਗ ਨੂੰ ਘੋਲ ਕੇ ਨਾ, ਉਹਦੇ ਵਿੱਚ ਵੀ ਗੁਲਾਬ ਪਾ ਕੇ ਸੁਗੰਧੀਆਂ ਪਾ ਕੇ, ਸੋਹਣੇ ਸੁਗੰਧੀਆਂ ਵਾਲਾ ਜਿਹੜਾ ਰੰਗ ਹੈ ਉਹਦੀਆਂ ਪਿਚਕਾਰੀਆਂ ਆਪਣੇ ਹੱਥਾਂ ਵਿੱਚ ਭਰ ਕੇ,
ਉਪਰ ਗੇਰ ਨਵਾਲਤ
ਹੈ, ਇੱਕ ਦੂਜੇ ਦੇ ਉੱਤੇ ਉਹ ਪਿਚਕਾਰੀਆਂ ਭਰ ਕੇ ਰੰਗ ਦੀਆਂ ਸੁੱਟਦੇ ਨੇ ਤੇ ਇੱਕ ਦੂਜੇ ਨੂੰ ਉਸ ਰੰਗ ਨਾਲ ਨਵਾਉਂਦੇ ਨੇ, ਉਸ ਰੰਗ ਨਾਲ ਇਸ਼ਨਾਨ ਕਰਾਉਂਦੇ ਨੇ ਜਿਹਦੇ ਵਿੱਚੋਂ ਸੁਗੰਧੀ ਆਉਂਦੀ ਹੈ।
ਪੀਤ ਪਾਏ ਬੋ ਅੰਬਰ ਲਾਲ,
ਔਰ ਕਹਿੰਦੇ ਕਈਆਂ ਦੇ ਪਾਏ ਹੋਏ ਸਰੀਰ ਤੇ ਕੱਪੜੇ ਜਿਹੜੇ ਪੀਲੇ ਰੰਗ ਦੇ ਨਜ਼ਰ ਆਉਂਦੇ, ਕਈਆਂ ਦੇ ਕੱਪੜੇ ਉਸ ਰੰਗ ਦੇ ਨਾਲ ਲਾਲ ਸੁਰਖ ਹੋ ਗਏ, ਲਾਲ ਰੰਗ ਦੇ ਨਜ਼ਰ ਆਉਂਦੇ ਨੇ।
ਵਿਸ਼ਾਲ ਸੋ ਵੇਗ ਤੇ ਚਾਲਤ,
ਬੜੇ ਵਿਸ਼ਾਲ ਵੇਗ ਦੇ ਨਾਲ ਚੱਲਦੇ ਨੇ, ਮਹੱਲਾ ਖੇਡਦੇ ਨੇ ਨਾ ਤੇਜ਼ੀ ਨਾਲ, ਨਾਲੇ ਤਾਂ ਰੰਗ ਸੁੱਟਦੇ ਨੇ ਤੇ ਮਹੱਲਾ ਖੇਡਣ ਦਾ ਮਤਲਬ ਹੁੰਦਾ ਵੀ ਹੱਲਾ ਬੋਲਣਾ, ਹੱਲਾ ਬੋਲਣ ਵਾਲਾ ਕੰਮ ਕਰਦੇ ਨੇ, ਬੜੀ ਤੇਜ਼ੀ ਨਾਲ ਚੱਲਦੇ ਹਨ।
ਇੱਕ ਨਿਹਾਲਤ ਹੈ ਇੱਕ ਪਾਲਤ,
ਇੱਕ ਤਾਂ ਨਿਹਾਲ ਹੀ ਨਿਹਾਲ ਹੋ ਰਹੇ ਨੇ ਇਹੋ ਜਿਹੇ ਰੰਗ ਵਿੱਚ ਰੰਗੇ ਹੋਏ, ਰੱਬੀ ਰੰਗ ਵਿੱਚ ਰੰਗੇ ਹੋਏ ਨਿਹਾਲ ਹੀ ਨਿਹਾਲ ਹੋ ਰਹੇ ਨੇ, ਤੇ ਇੱਕ ਲੱਭ ਰਹੇ ਹਨ ਭਾਲ ਰਹੇ ਹਨ।
ਇੱਕ ਸੰਭਾਲ ਤਾਲਤ ਹੈ,
ਔਰ ਇੱਕ ਆਪਸ ਵਿੱਚ ਇੱਕ ਆਪਣੇ ਆਪ ਨੂੰ ਸੰਭਾਲਦੇ ਨੇ ਛੇਤੀ ਨਾਲ, ਤੇ ਇੱਕ ਉਤਾਵਲੇ ਹੋ ਕੇ ਕਾਹਲੀ ਨਾਲ ਚੱਲਦੇ ਹਨ।
ਕਬਿਤ ਸ਼੍ਰੀ ਗੋਬਿੰਦ ਸਿੰਘ ਕਰ ਹੋਰੀ ਕੋ ਬੇਲੰਦ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਪ੍ਰਕਾਰ ਨਾਲ ਸੋਹਣਾ ਹੋਲਾ ਖੇਡ ਰਹੇ ਹਨ।
ਸਾਜ ਹੱਥ ਪਿਚਕਾਰੀ ਸਭ ਹੁਣ ਪਰ ਲੀਨਿਓ,
ਕਲਗੀਧਰ ਪਾਤਸ਼ਾਹ ਨੇ ਆਪ ਵੀ ਆਪਣੇ ਹੱਥਾਂ ਵਿੱਚ ਪਿਚਕਾਰੀ ਫੜੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਅੱਗੇ ਬੜੇ ਸੋਹਣੇ ਬਚਨ ਕਹੇ ਨੇ, ਜ਼ਹੇ ਪਿਚਕਾਰੀਏ ਪੁਰ ਜ਼ਾਫਰਾਨੀ, ਮਹਾਰਾਜ ਜੀ ਨੇ ਆਪਣੇ ਹੱਥਾਂ ਵਿੱਚ ਬੜੀ ਸੁੰਦਰ ਪਿਚਕਾਰੀ ਕੇਸਰ ਦੇ ਰੰਗ ਨਾਲ ਭਰੀ ਹੋਈ, ਉਹ ਮਹਾਰਾਜ ਜੀ ਨੇ ਲੈ ਕੇ ਪੂਰੀ ਪਿਚਕਾਰੀ ਰੰਗ ਨਾਲ ਭਰ ਲਈ ਹੈ।
ਭਲੇ ਭਲੇ ਸਿੱਖ ਆਏ ਤਾਰਤ ਭਗਤ ਪਾਏ,
ਭਲੇ ਭਲੇ ਸਿੱਖ ਮਹਾਰਾਜ ਜੀ ਦੇ ਜਿਨ੍ਹਾਂ ਦੇ ਅੰਦਰ ਪ੍ਰੇਮਾ ਭਗਤੀ ਹੈ, ਭਾਵਨਾ ਭਰੀ ਹੋਈ ਹੈ, ਗੁਰੂ ਪ੍ਰਤੀ ਸ਼ਰਧਾ ਭਰੀ ਹੋਈ ਹੈ, ਐਸੇ ਭਾਵਨਾ ਭਗਤੀ ਨਾਲ ਭਰੇ ਹੋਏ ਗੁਰੂ ਕੇ ਸਿੱਖ ਨਿਕਟਵਰਤੀ ਮਹਾਰਾਜ ਜੀ ਦੇ ਕੋਲ ਆਏ ਹਨ।
ਪ੍ਰਥਮ ਗੁਰ ਕੇ ਪਾਏ ਬੰਧਨਾ ਕੋ ਕੀਨਿਓ,
ਉਹਨਾਂ ਸਿੱਖਾਂ ਨੇ ਆ ਕੇ ਸਭ ਤੋਂ ਪਹਿਲਾਂ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਚਰਨਾਂ ਤੇ ਬੰਧਨਾ ਕੀਤੀ ਹੈ, ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦੇ ਉੱਤੇ ਮੱਥਾ ਟੇਕਿਆ ਹੈ।
ਉਡਿਓ ਇੱਕ ਬਾਰ ਹੀ ਗੁਲਾਲ ਲਾਲ ਘਟਾ ਮਾਨੋ,
ਮਹਾਰਾਜ ਜੀ ਆਉਂਦੇ ਸਿੱਖਾਂ ਦੇ ਉੱਤੇ ਗੁਲਾਲ ਦੀ ਮੁੱਠ ਭਰ ਕੇ ਸੁੱਟਦੇ ਨੇ, ਜਦੋਂ ਮੁੱਠ ਭਰ ਕੇ ਗੁਲਾਲ ਦੀ ਸੁੱਟਦੇ ਨੇ ਆਕਾਸ਼ ਵਿੱਚ ਉਹ ਗੁਲਾਲ ਉੱਡਦਾ ਹੈ, ਉੱਡ ਕੇ ਸਾਰੇ ਆਕਾਸ਼ ਨੂੰ ਰੰਗਰੀਨ ਕਰ ਰਿਹਾ ਹੈ।
ਰੰਗਨ ਕੀ ਬੂੰਦ ਬਰ ਖਤ ਮਚੀਨਿਓ,
ਔਰ ਕਹਿੰਦੇ ਰੰਗ ਦੀਆਂ ਬੂੰਦਾਂ ਵਰ ਰਹੀਆਂ ਨੇ, ਪਿਚਕਾਰੀਆਂ ਭਰ ਭਰ ਕੇ ਸਿੱਖ ਪਾ ਰਹੇ ਨੇ, ਉਹ ਰੰਗ ਦੀਆਂ ਬੂੰਦਾਂ ਦਾ ਮੀਂਹ ਵਰਸ ਰਿਹਾ ਹੈ।
ਰੰਗਦਾਰ ਅੰਬਰ ਕੈ ਰੰਗਦਾਰ ਅੰਬਰ ਕੈ,
ਕਹਿੰਦੇ ਰੰਗਦਾਰ ਪਾਏ ਹੋਏ ਕੱਪੜੇ ਰੰਗਦਾਰ ਹੋ ਗਏ ਹਨ।
ਮੂਠ ਭਰ ਮਾਰੇ ਰੰਗ ਡਾਰਤ ਨਵੀਨਿਓ,
ਪਹਿਲਾਂ ਰੰਗ ਨਾਲ ਭਰੇ ਹੋਏ ਨੇ ਕੱਪੜੇ, ਉਹਨਾਂ ਤੇ ਮੁੱਠ ਭਰ ਕੇ ਹੋਰ ਰੰਗ ਦੀ ਸੁੱਟਦੇ ਨੇ, ਭਿੱਜੇ ਹੁੰਦੇ ਨੇ ਕੱਪੜੇ ਉੱਤੇ ਰੰਗ ਹੋਰ ਜੰਮ ਜਾਂਦਾ ਹੈ, ਹੋਰ ਰੰਗ ਉੱਤੇ ਲੱਗ ਜਾਂਦਾ ਹੈ।
ਸਵਈਆ ਬ੍ਰਿੰਦ ਗੋਲਾਲ ਅੰਬੀਰ ਓਡੇ,
ਇਸ ਤਰ੍ਹਾਂ ਖਾਲਸਾ ਜੀ ਬੜਾ ਵੱਡਾ ਭਾਰੀ ਗੁਲਾਲ ਤੇ ਅੰਬੀਰ ਉਹ ਉੱਡ ਰਿਹਾ। ਅੰਬੀਰ ਖਾਲਸਾ ਜੀ ਬੜਾ ਮਹਿੰਗਾ ਹੁੰਦਾ ਹੈ, ਆਮ ਕਰਕੇ ਬਹੁਤ ਮੁਸ਼ਕਲ ਨਾਲ ਹੀ ਮਿਲਦਾ ਹੈ। ਅੰਬੀਰ ਉਡਾਇਆ ਜਾ ਰਿਹਾ, ਗੁਲਾਲ ਉਡਾਇਆ ਜਾ ਰਿਹਾ ਹੈ।
ਗੈ ਕੇਸਰ ਕੀ ਗਿਰ ਵੈ ਪਿਚਕਾਰੀ
ਔਰ ਕੇਸਰ ਦੇ ਰੰਗ ਨਾਲ ਭਰੀ ਹੋਈ ਜਿਹੜੀ ਪਿਚਕਾਰੀ ਹੈ ਉਹ ਹੱਥਾਂ ਵਿੱਚ ਪਕੜੀ ਹੋਈ ਹੈ
ਸੰਗਤ ਸ਼੍ਰੀ ਗੁਰ ਪੈ ਅਲਤਾ ਕਰ
ਕਲਗੀਧਰ ਪਾਤਸ਼ਾਹ ਆਏ ਹੋਏ ਸਿੱਖਾਂ ਦੇ ਉੱਤੇ ਪਿਚਕਾਰੀ ਨਾਲ ਰੰਗ ਪਾਉਂਦੇ ਨੇ ਗੁਲਾਲ ਸੁੱਟਦੇ ਨੇ ਔਰ ਜਿਹੜੀ ਸੰਗਤ ਆ ਉਹ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਨੇ
ਕੋ ਪਾਰ ਡਾਰਤ ਪੂਰਬ ਵਾਰੀ
ਔਰ ਕੋਈ ਪਹਿਲੀ ਵਾਰ ਆਉਂਦੇ ਮਹਾਰਾਜ ਜੀ ਦੇ ਉੱਤੇ ਆ ਕੇ ਗੁਲਾਲ ਦੀ ਮੁੱਠ ਭਰ ਕੇ ਮਹਾਰਾਜ ਜੀ ਦੇ ਉੱਤੇ ਵੀ ਪਾਉਂਦੇ ਹਨ
ਆਪਸ ਮੈਂ ਪੁੰਨ ਗੇਰਤ ਹੈ ਪਟ
ਸਤਿਗੁਰਾਂ ਕੋਲੋਂ ਆਗਿਆ ਲੈ ਕੇ ਫਿਰ ਸਿੱਖ ਆਪਸ ਵਿੱਚ ਖੇਡਦੇ ਨੇ ਇੱਕ ਦੂਜੇ ਦੇ ਕੱਪੜਿਆਂ ਦੇ ਉੱਤੇ ਰੰਗ ਸੁੱਟਦੇ ਹਨ
ਲਾਲ ਪਾਏ ਸਭ ਕੇ ਇੱਕ ਸਾਰੀ
ਇੱਕ ਸਾਰ ਸਾਰਿਆਂ ਦੇ ਕੱਪੜੇ ਲਾਲ ਰੰਗ ਦੇ ਹੋ ਗਏ ਨੇ ਇੱਕੋ ਜਿਹੇ ਹੀ ਸਾਰੇ ਨਜ਼ਰ ਆਉਂਦੇ ਨੇ ਇੱਕ ਮਿਕਤਾ ਹੀ ਸਾਰਿਆਂ ਵਿੱਚ ਨਜ਼ਰ ਆਉਂਦੀ ਹੈ ਕਿਸੇ ਵਿੱਚ ਕੋਈ ਵੱਖਰੇਵਾ ਭੇਦ ਨਜ਼ਰ ਨਹੀਂ ਆਉਂਦਾ
ਧੰਨ ਗੁਰੂ ਸਿੱਖ ਕੀਨ ਨਿਹਾਲ
ਔਰ ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਨਿਹਾਲ ਕਰ ਦਿੱਤਾ ਹੈ
ਕਿਰਪਾਲ ਵਿਸਾਲ ਸੁਨਾਏ ਉਚਾਰੀ
ਮਹਾਰਾਜ ਜੀ ਵੀ ਉੱਚੀ ਆਵਾਜ਼ ਚ ਕਹਿੰਦੇ ਧੰਨ ਗੁਰੂ ਕੇ ਸਿੱਖ ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਮੁਖਾਰ ਬਿੰਦ ਚੋਂ ਉਚਾਰਦੇ ਨੇ ਸੁਣਾਉਂਦੇ ਨੇ
ਕਬਿਤ ਬਾਦਰ ਗੁਲਾਲ ਕੇ ਕਰਤ ਜਾਤ ਚੱਲੇ ਗੁਰ
ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਚੱਲ ਪਏ ਨੇ ਮਹੱਲਾ ਖੇਡ ਰਹੇ ਨੇ ਨਾ ਨਾਲ ਚੱਲ ਪਏ ਨੇ ਔਰ ਕਹਿੰਦੇ ਗੁਲਾਲ ਫੜ ਫੜ ਕੇ ਉੱਪਰ ਨੂੰ ਸੁੱਟਦੇ ਨੇ ਤੇ ਏਦਾਂ ਜਾਪਦਾ ਜਿਵੇਂ ਗੁਲਾਲ ਦੇ ਜਿਹੜੇ ਬੱਦਲ ਨੇ ਨਾ ਉਹ ਛਾਏ ਹੋਏ ਨਾਲ ਨਾਲ ਚੱਲ ਰਹੇ ਹਨ
ਸੰਗਤ ਮੈਂ ਧੂਮ ਪਾਈ ਫਾਗ ਵੱਡੇ ਖੇਲ ਤੇ
ਸਾਰੀ ਸੰਗਤ ਵਿੱਚ ਧੂਮ ਪੈ ਗਈ ਮੱਚ ਗਈ ਕਿ ਸਤਿਗੁਰੂ ਜੀ ਫਾਗ ਖੇਡ ਰਹੇ ਨੇ ਮਹਾਰਾਜ ਜੀ ਆਪ ਆਪਣੀਆਂ ਮੁੱਠਾਂ ਭਰ ਕੇ ਗੁਲਾਲ ਦੀਆਂ ਸਿੱਖਾਂ ਤੇ ਸੁੱਟ ਰਹੇ ਨੇ
ਘੇਰ ਘੇਰ ਬਦਨ ਪੈ ਗੇਰ ਗੇਰ ਫੇਰ ਫੇਰ
ਸਤਿਗੁਰੂ ਜੀ ਨੂੰ ਆ ਕੇ ਅੱਗੋਂ ਦੀ ਮਿਲਦੇ ਨੇ ਕਿ ਸਾਡੇ ਤੇ ਵੀ ਸਤਿਗੁਰੂ ਜੀ ਚਿਹਰਿਆਂ ਤੇ ਰੰਗ ਸੁੱਟ ਦੇਣ ਸਾਡੀ ਬੇਰੰਗ ਜ਼ਿੰਦਗੀ ਰੰਗੀ ਜਾਏ ਗੁਰੂ ਕਲਗੀਧਰ ਦੇ ਸੁੱਟੇ ਹੋਏ ਰੰਗ ਨਾਲ ਇਹੋ ਜੀ ਭਾਵਨਾ ਨਾਲ ਆ ਕੇ ਮਹਾਰਾਜ ਜੀ ਨੂੰ ਅੱਗੋਂ ਮਿਲਦੇ ਨੇ ਗੁਰੂ ਕੇ ਸਿੱਖ ਇੱਕ ਦੂਜੇ ਨੂੰ ਘੇਰ ਘੇਰ ਕੇ ਇੱਕ ਦੂਜੇ ਦੇ ਮੂੰਹ ਤੇ ਰੰਗ ਸੁੱਟਦੇ ਹਨ
ਹੇਰ ਹੇਰ ਹਰ ਖਤ ਨੇਰੇ ਹੋਏ ਮੇਲ ਤੇ
ਵੇਖ ਵੇਖ ਕੇ ਖੁਸ਼ ਹੁੰਦੇ ਮਹਾਰਾਜ ਜੀ ਦੇ ਕੋਲ ਆ ਕੇ ਸਤਿਗੁਰਾਂ ਨੂੰ ਮਿਲਦੇ ਹਨ
ਉੱਠੇ ਮਹਿਕਾਰ ਗੰਧ ਪਾਈ ਪੌਣ ਮੰਦ ਮੰਦ
ਔਰ ਬੜੀਆਂ ਮਹਿਕਾਂ ਉੱਠ ਰਹੀਆਂ ਨੇ ਖੁਸ਼ਬੂ ਉੱਠ ਰਹੀ ਖੁਸ਼ਬੂ ਹੀ ਖੁਸ਼ਬੂ ਜਦੋਂ ਗੁਲਾਲ ਸੁੱਟਦੇ ਨੇ ਅੰਬੀਰ ਸੁੱਟਦੇ ਨੇ ਉਹਦੇ ਚ ਖੁਸ਼ਬੂ ਹੈ ਪਿਚਕਾਰੀਆਂ ਸੁੱਟਦੇ ਨੇ ਉਹਨਾਂ ਵਿੱਚ ਵੀ ਖੁਸ਼ਬੂ ਮਿਲਾਈ ਹੋਈ ਹੈ ਔਰ ਕਹਿੰਦੇ ਬੜੀਆਂ ਮਹਿਕਾਂ ਉੱਠ ਰਹੀਆਂ ਨੇ ਬੜੀ ਸੁੰਦਰ ਗੰਧ ਉੱਠ ਰਹੀ ਹੈ
ਸੀਤਲ ਬਹਿਤ ਸਿੱਖ ਅੰਗਨ ਮੈਂ ਝੇਲ ਤੇ
ਮਿੱਠੀ ਮਿੱਠੀ ਠੰਡੀ ਠੰਡੀ ਹਵਾ ਚੱਲਦੀ ਹੈ ਸ਼ੀਤਲ ਠੰਡੀ ਹਵਾ ਚੱਲਦੀ ਕੱਪੜੇ ਭਿੱਜੇ ਹੋਏ ਨੇ ਸਿੱਖਾਂ ਦੇ ਉਹ ਹਵਾ ਜਦੋਂ ਸਰੀਰ ਨੂੰ ਲੱਗਦੀ ਤੇ ਠੰਡੀ ਲੱਗਦੀ ਹੈ ਉਸ ਠੰਡੀ ਹਵਾ ਨੂੰ ਸਿੱਖ ਅੰਗ ਵਿੱਚ ਅੰਗਾਂ ਵਿੱਚ ਮਾਣ ਕੇ ਝੂਲ ਰਹੇ ਹਨ
ਨਿਕਸੇ ਆਨੰਦਪੁਰ ਮਨ ਤੇ ਆਨੰਦ ਬ੍ਰਿੰਦ
ਸ੍ਰੀ ਆਨੰਦਪੁਰ ਸਾਹਿਬ ਚੋਂ ਬਾਹਰ ਨਿਕਲੇ ਨੇ ਮਹੱਲਾ ਖੇਡਣ ਵਾਸਤੇ ਹੁਣ ਵੀ ਸਿੰਘ ਮਹੱਲਾ ਖੇਡਦੇ ਨੇ ਤੇ ਮਹੱਲਾ ਖੇਡਣ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਬਾਹਰ ਨੂੰ ਚਲੇ ਜਾਂਦੇ ਹੁਣ ਬੱਸੋਂ ਜ਼ਿਆਦਾ ਹੋ ਗਈ ਹੈ ਤੇ ਬਹੁਤ ਜ਼ਿਆਦਾ ਬੱਸੋਂ ਹੋਣ ਕਰਕੇ ਓਨੀ ਜਗ੍ਹਾ ਨਹੀਂ ਰਹੀ ਮਹੱਲਾ ਖੇਡਣ ਵਾਸਤੇ ਖਾਲਸੇ ਦੇ ਕੋਲ ਇਹ ਤਾਂ ਸਤਲੁਜ ਦਰਿਆ ਤੱਕ ਸਿੰਘ ਮਹੱਲਾ ਖੇਡਣ ਲਈ ਜਾਂਦੇ ਸੀ ਗੁਰੂ ਕਲਗੀਧਰ ਨੇ ਆਪ ਹੀ ਮਰਿਆਦਾ ਚਲਾਈ ਹੈ ਮਹੱਲਾ ਖੇਡਣ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਰੀਆਂ ਸੰਗਤਾਂ ਨਿਕਲੀਆਂ ਕਲਗੀਧਰ ਆਪ ਸਾਰੀ ਸੰਗਤ ਦੀ ਨਾਲ ਅਗਵਾਈ ਕਰਕੇ ਜਾ ਰਹੇ ਨੇ
ਤੀਰ ਸੁਤਦਰਵ ਕੇ ਗਏ ਹੈ ਰੇਲ ਪੇਲ ਤੇ
ਧੱਕਮ ਧੱਕੀ ਹੁੰਦੇ ਹੋਏ ਖੇਡਦੇ ਖਾਡਦੇ ਉਸ ਵਕਤ ਚਲਦਿਆਂ ਚਲਾਉਂਦਿਆਂ ਸਾਰੇ ਸਿੱਖ ਸਤਲੁਜ ਦਰਿਆ ਦੇ ਕੰਢੇ ਤੇ ਆ ਗਏ ਹਨ
ਕਿੰਨੇ ਸਿੱਖ ਸੰਗਤ ਦੁਪਾਸ ਖਰੇ ਆਪਸ ਮੈਂ
ਜਿੰਨੀਆਂ ਸਿੱਖ ਸੰਗਤਾਂ ਨੇ ਮਹਾਰਾਜ ਜੀ ਨੇ ਦੋ ਹਿੱਸਿਆਂ ਚ ਸਭ ਨੂੰ ਵੰਡ ਦਿੱਤਾ ਮਹੱਲਾ ਖੇਡਣਾ ਸਿਖਾ ਰਹੇ ਨੇ ਮਹੱਲੇ ਦਾ ਮਤਲਬ ਹੱਲਾ ਖੇਡਣਾ ਇੱਕ ਦੂਜੇ ਤੇ ਹਮਲਾ ਕਰਕੇ ਪ੍ਰੇਰਣਾ ਕਰਕੇ ਦੱਸਣੀ ਕਿ ਦੁਸ਼ਮਣ ਦੇ ਉੱਤੇ ਵੀ ਹੱਲਾ ਬੋਲਣਾ ਤੇ ਕਿਸ ਤਰੀਕੇ ਦਾ ਹੱਲਾ ਹੋਣਾ ਚਾਹੀਦਾ महाराज सच्चे पातशाह ने सारी संगत नू दो हिस्सों विच वंड दिता।
डार डार मूठ पिचकारी सो पेरत है।
हुण दोवें पासे दो हिस्सों च सिंह दो जथियां च वंड दिते। हुण एक दूजे दे उत्ते पिचकारियां भर भर के सुटदे ने, वेखदे ने भी किहड़ा जितदा ते किहड़ा हारदा है। पिचकारियां भर भर के गुलाल दियां मुठ्ठां भर भर के सुटदे हन, आपस विच भिड़दे हन।
बदन शमस आर केसन पै गयो जम।
और गुरु के सिंघां दे चेहरियां दे उत्ते दाड़े जिहड़े नूं रंग नाल भर गए ने, चेहरे दे उत्ते जिहड़ा रंग है ओह केस जिहड़े ने रंग नाल भर गए हन।
रंग की फुहार फेर उपर टरत है।
गुलाल नाल भरिया होया चेहरा, दाड़ा भरिया होया, उत्तों फिर जिहड़ियां पिचकारियां दी रंग पैंदी है, फुहार पैंदी, ओहदे नाल ओह चेहरे दे उत्ते जिहड़ा रंग दाड़े विच भिज्जा हुंदा ओह नुचड़दा है, ओह रंग नुचड़दा है।
होत ना चिनारी इक सारी सब होए गए।
पछाण नहीं हुंदी वी किहड़ा आलम सिंह है, किहड़ा बचित्र सिंह है, किहड़ा उदय सिंह है। कहिंदे सारे आपस विच मिले हुए इक्को जिही नजर आउंदे ने। ਇਹ ਹੋਲੀ ਖੇਡਣ ਦਾ ਮਤਲਬ ਇਹੀ ਵੀ ਇੱਕ ਮੇਕੀ ਕਰ ਦਿੱਤੇ ਨੇ ਸਾਰੇ। ਇਹ ਸਾਰਿਆਂ ਵਿੱਚ ਕੋਈ ਫਰਕ ਨਹੀਂ ਹੈ, ਭੇਦ ਨਹੀਂ ਹੈ। ਖੁਦ ਆਪ ਸਤਿਗੁਰੂ ਜੀ ਵੀ ਉਸੇ ਰੰਗ ਵਿੱਚ ਰੰਗੇ ਹੋਏ ਵਿੱਚ ਹੀ ਮਿਲ ਗਏ ਹਨ। ਕਹਿੰਦੇ ਇਸ ਪ੍ਰਕਾਰ ਪਹਿਚਾਣ ਨਹੀਂ ਹੁੰਦੀ ਕਿਸੇ ਸਿੰਘ ਦੀ, ਆਪਸ ਵਿੱਚ ਇਸ ਤਰ੍ਹਾਂ ਇੱਕ ਸਾਰ ਹੋਏ ਮਿਲੇ ਨੇ।
ਰੋਰ ਤੋਂ ਮਚਾਵੇਂ ਦੋਰ ਠੋਰ ਨਾ ਟਰਤ ਹੈ।
ਬੜਾ ਉੱਚੀ ਉੱਚੀ ਆਵਾਜ਼ ਵਿੱਚ ਜਕਾਰੇ ਛੱਡਦੇ ਨੇ, ਸਤਿ ਸ੍ਰੀ ਅਕਾਲ, ਗੁਰਬਾਰੇ ਅਕਾਲ, ਅਕਾਲ ਹੀ ਅਕਾਲ, ਦੇਗ ਤੇਗ ਫਤਿਹ, ਦੇਗ ਤੇਗ ਫਤਿਹ, ਉੱਚੀ ਆਵਾਜ਼ ਨਾਲ ਆਕਾਸ਼ ਗੂੰਜ ਰਿਹਾ ਹੈ।
ਬਿਸਦ ਬਰਨ ਕੇ ਬਸਨ ਸੋ ਅਰਨ ਭਏ।
ਰੰਗ ਦੇ ਪਾਏ ਹੋਏ ਕੱਪੜੇ ਜਿਹੜੇ ਸਨ ਉਹ ਲਾਲ ਹੋ ਗਏ ਹਨ।
ਮਾਨੋ ਜੰਗ ਜੀਤ ਕੇ ਬਿਲਾਸਨ ਕਰਤ ਹੈ।
ਇੰਨੀ ਖੁਸ਼ੀ ਵਰਤ ਰਹੀ ਆ, ਮਾਨੋ ਜੰਗ ਜਿੱਤ ਕੇ ਤੇ ਹੁਣ ਜੰਗ ਜਿੱਤਣ ਤੋਂ ਬਾਅਦ ਖੁਸ਼ੀ ਮਨਾ ਰਹੇ ਨੇ।
ਸਵਈਆ ਸ਼੍ਰੀ ਕਾਲ ਗੀਤਾਰ ਸੰਗਤ ਮੈਂ।
ਧੰਨ ਸ਼੍ਰੀ ਗੁਰੂ ਕਲਗੀਧਰ ਆਪਣੀ ਸੰਗਤ ਦੇ ਵਿੱਚ।
ਸੁਰ ਬ੍ਰਿੰਦ ਜੋ ਇੰਦਰ ਬਿਰਾਜਤ ਹੈ।
ਇਸ ਤਰ੍ਹਾਂ ਬਿਰਾਜਮਾਨ ਹੋ ਰਹੇ ਨੇ ਜਿਵੇਂ ਦੇਵਤਿਆਂ ਦੀ ਸਭਾ ਵਿੱਚ ਇੰਦਰ ਬਿਰਾਜਮਾਨ ਹੁੰਦਾ, ਇੰਦਰ ਸੋਭਦਾ, ਏਦਾਂ ਸੰਗਤ ਰੂਪੀ ਦੇਵਤਿਆਂ ਚ ਕਲਗੀਧਰ ਇੰਦਰਾਣ ਇੰਦਰ ਰੂਪ ਹੋ ਕੇ ਸੋਭ ਰਹੇ ਹਨ।
ਯਾਦਵ ਮੈਂ ਜਿਮ ਸ਼੍ਰੀ ਕਨ ਸ਼ਾਮ।
ਯਾਦਵਾਂ ਦੀ ਕੁੱਲ ਦੇ ਵਿੱਚ ਜਿਵੇਂ ਭਗਵਾਨ ਕ੍ਰਿਸ਼ਨ ਜੀ ਵੱਖਰੇ ਸੋਭਦੇ ਹਨ।
ਮਹਾਨ ਹੀ ਕੋਤਕ ਸਾਜਤ ਹੈ।
ਅਨੇਕਾਂ ਪ੍ਰਕਾਰ ਦੇ ਮਹਾਨ ਕੌਤਕ ਸ਼੍ਰੀ ਕ੍ਰਿਸ਼ਨ ਜੀ ਖੇਡਦੇ ਨੇ, ਕਰਦੇ ਹਨ।
ਕਹਿ ਰਘੂਬੀਰ ਨਰੇਸ਼ਨ ਮੈਂ।
ਜਾਂ ਸ਼੍ਰੀ ਰਾਮ ਚੰਦਰ ਜੀ ਜਿਵੇਂ ਬਹੁਤ ਸਾਰੇ ਰਾਜਿਆਂ ਵਿੱਚ
ਮਿਲ ਮੋਦ ਮਹਾ ਉਪ ਰਾਜਤ,
ਉਹਨਾਂ ਵਿੱਚ ਮਿਲ ਕੇ ਅਨੇਕਾਂ ਪ੍ਰਕਾਰ ਦਾ ਮੋਦ ਆਪਣੇ ਹਿਰਦੇ ਚੋਂ ਪੈਦਾ ਕਰਦੇ ਹਨ।
ਕਹਿ ਭਗਤੀ ਸੁਰ ਸੰਪਦਾ ਕੇ ਜੋਤ।
ਕਹਿੰਦੇ ਜਾਂ ਇਸ ਤਰ੍ਹਾਂ ਕਹਿ ਲਈਏ ਕਿ ਭਗਤੀ ਜਿਹੜੀ ਹੈ ਉਹ ਜਿਤਨੇ ਦੈਵੀ ਗੁਣ ਨੇ ਉਹਨਾਂ ਦੈਵੀ ਗੁਣਾਂ ਦੇ ਸਹਿਤ।
ਸ਼੍ਰੀ ਬ੍ਰਹਮ ਗਿਆਨ ਕੋ ਛਾਜਤ।
ਉਹ ਬ੍ਰਹਮ ਗਿਆਨ ਮਾਨੋ ਨਾਲ ਛਾਜ ਰਿਹਾ, ਸੋਭਨੀਕ ਹੋ ਰਿਹਾ। ਏਦਾਂ ਭਗਤੀ ਤੇ ਸ਼ੁਭ ਗੁਣਾਂ ਰੂਪੀ ਸਿੱਖਾਂ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਬ੍ਰਹਮ ਗਿਆਨ ਰੂਪ ਹੋ ਕੇ ਸੋਭਨੀਕ ਹੋ ਰਹੇ ਨੇ।
ਸ਼੍ਰੀ ਗੁਰੂ ਗੋਬਿੰਦ ਸਿੰਘ ਬਿਲਾਸ।
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅਨੇਕਾਂ ਪ੍ਰਕਾਰ ਦੇ ਸੋਹਣੇ ਬਿਲਾਸ ਕਰ ਰਹੇ ਨੇ।
ਜੇ ਸਿੱਖ ਹੈ ਮਨ ਜੀਤ ਵਿਕਾਰੇ।
ਉਹਨਾਂ ਸਿੱਖਾਂ ਦੇ ਵਿੱਚ ਮਹਾਰਾਜ ਜੀ ਵਿਚਰ ਰਹੇ ਨੇ ਜਿਨ੍ਹਾਂ ਸਿੱਖਾਂ ਨੇ ਆਪਣੇ ਮਨਾਂ ਦੇ ਵਿਕਾਰਾਂ ਨੂੰ ਜਿੱਤ ਲਿਆ, ਤੇ ਸਤਿਗੁਰੂ ਜੀ ਆਪਣੇ ਸਿੱਖਾਂ ਦੇ ਮਨਾਂ ਦੇ ਵਿਕਾਰਾਂ ਨੂੰ ਜਿੱਤ ਲੈਣ ਵਾਲੇ ਹਨ।
ਤਾਂ ਮੁਖ ਪੈ ਨਿਜ ਹੱਥ ਗੁਲਾਲ।
ਮਹਾਰਾਜ ਜੀ ਆਪ ਆਪਣੀ ਮੁੱਠ ਵਿੱਚ ਗੁਲਾਲ ਭਰਦੇ ਹਨ।
ਲਾਲ ਵਿਸਾਲ ਕਿਰਪਾ ਕਰ ਡਾਰੇ।
ਆਪਣੇ ਸਿੱਖਾਂ ਦੇ ਮਹਾਨ ਵਿਸ਼ਾਲ ਪਿਆਰੇ ਸਤਿਗੁਰੂ ਜੀ ਆਪਣੇ ਸਿੱਖਾਂ ਦੇ ਉੱਤੇ ਕਿਰਪਾ ਕਰਕੇ ਗੁਲਾਲ ਸੁੱਟਦੇ ਨੇ।
ਦੀਸਤ ਦੰਤ ਜੋ ਹੀਰਨ ਪੰਤ।
ਕਲਗੀਧਰ ਦੇ ਮੁਖਾਰ ਬਿੰਦ ਵਿੱਚ ਦੰਦਾਂ ਦੀ ਪੰਗਤੀ, ਦੰਗਦਾਂ ਦੀ ਜਿਹੜੀ ਲੈਣ ਹੈ, ਏਦਾਂ ਸੁੰਦਰ ਜਾਪਦੀ ਹੈ ਮਾਨੋ ਜਿਵੇਂ ਹੀਰਿਆਂ ਦੀ ਲੜੀ ਹੋਵੇ। ਹੀਰਿਆਂ ਦੀ ਲੜੀ ਵਰਗੀ ਮਹਾਰਾਜ ਜੀ ਦੇ ਮੁਖਾਰਬਿੰਦ ਵਿੱਚ ਦੰਦਾਂ ਦੀ ਪੰਗਤ ਦਿਸਦੀ ਹੈ।
ਸ਼ੁਭੈ ਮੁਸ਼ਕੰਤ ਸੁਸੰਤਨ ਪਿਆਰੇ,
ਸੋਭਾ ਵਾਲੀ ਮਹਾਰਾਜ ਜੀ ਦੀ ਮੁਸਕੁਰਾਹਟ ਹੈ ਜੋ ਆਪਣੇ ਸੰਤਾਂ ਦੇ ਸ੍ਰੇਸ਼ਟ ਸੰਤਾਂ ਦੇ ਪਿਆਰੇ ਹਨ।
ਪੰਕਜ ਪਾਖਰੀ ਆਖ ਭੀਖੈ ਜੇਤ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਕਮਲ ਜੈਸੇ ਸੁੰਦਰ ਨੇਤਰਾਂ ਦੇ ਉੱਤੇ ਕਮਲ ਜੈਸੀਆਂ ਪੰਖੜੀਆਂ ਜੈਸੇ ਸੋਹਣੀਆਂ ਪਲਕਾਂ ਹਨ।
ਹੋਤ ਨਿਹਾਲ ਕਲੂਖਨ ਟਾਰੇ,
ਇਸ ਵੱਲ ਵੀ ਵੇਖਦੇ ਨੇ ਬਸ ਉਹਨੂੰ ਨਿਹਾਲ ਨਿਹਾਲ ਕਰ ਦਿੰਦੇ ਨੇ, ਉਹਦੇ ਸਾਰੇ ਪਾਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਲੈਂਦੇ ਹਨ।
ਗਬਿਤ ਨੇਰੇ ਪਾਏ ਨੰਦ ਲਾਲ, ਲਾਲ ਲੈ ਗੋ ਲਾਲ ਤਬ,
ਇਤਨੇ ਨੂੰ ਭਾਈ ਸਾਹਿਬ ਭਾਈ ਨੰਦ ਲਾਲ ਜੀ ਵੀ ਨੇੜੇ ਹੋ ਗਏ ਸਤਿਗੁਰਾਂ ਦੇ। ਭਾਈ ਨੰਦ ਲਾਲ ਜੀ ਦੇ ਹੱਥ ਵਿੱਚ ਵੀ ਗੁਲਾਲ ਹੈ ਤੇ ਸਤਿਗੁਰੂ ਜੀ ਨਾਲ ਖੇਡਣ ਵਾਸਤੇ ਭਾਈ ਨੰਦ ਲਾਲ ਜੀ ਮਹਾਰਾਜ ਜੀ ਦੇ ਨੇੜੇ ਹੋਏ।
ਪਾਲ ਪੈ ਕਿਰਪਾਲ ਨੇ ਵਿਸਾਲ ਮੇਲ ਦੀਨਿਓ,
ਕਲਗੀ ਧਰ ਦੇ ਚਰਨਾਂ ਤੇ ਭਾਈ ਨੰਦ ਲਾਲ ਜੀ ਨੇ ਰੰਗ ਲਾਇਆ ਤੇ ਕਲਗੀਆਂ ਵਾਲੇ ਨੇ ਭਾਈ ਨੰਦ ਲਾਲ ਜੀ ਦੇ ਮਸਤਕ ਦੇ ਉੱਤੇ ਰੰਗ ਲਾਇਆ ਹੈ।
ਇੱਕ ਸੰਗ ਰੰਗ ਪਾਏ ਸਭ ਕੇ ਸੋ ਰੰਗ ਅੰਗ,
ਸਾਰਿਆਂ ਦੇ ਅੰਗਾਂ ਦੇ ਰੰਗ ਇੱਕੋ ਜੇ ਹੋ ਰਹੇ ਨੇ, ਬੜੇ ਸੋਹਣੇ ਰੰਗ ਵਿੱਚ ਰੰਗੇ ਹੋਏ ਇੱਕੋ ਜੇ ਨਜ਼ਰ ਆਉਂਦੇ ਨੇ।
ਅੰਬਰ ਤਾਰੇ ਜੋ ਨਿਚੁਰਤੇ ਹੱਥ ਚੀਨੀਓ,
ਜਿਹੜੇ ਸਰੀਰ ਤੇ ਕੱਪੜੇ ਪਾਏ ਹੋਏ ਨੇ ਉਹਨਾਂ ਵਿੱਚੋਂ ਵੀ ਰੰਗ ਨੁੱਚੜ ਰਿਹਾ ਹੈ, ਉਹਨਾਂ ਵਿੱਚੋਂ ਵੀ ਰੰਗ ਭਿੱਜਿਆ ਹੋਇਆ ਨੁੱਚੜ ਰਿਹਾ ਹੈ।
ਅਵਨੀ ਆਕਾਸ਼ ਲਾਲ ਮਈ ਸਭ ਪਾਸ ਰਹੀ,
ਕਹਿੰਦੇ ਸਾਰੀ ਧਰਤੀ ਤੇ ਆਕਾਸ਼ ਲਾਲ ਮਈ ਨਜ਼ਰ ਆ ਰਿਹਾ, ਆਕਾਸ਼ ਵੀ ਲਾਲ ਦਿਸਦਾ ਹੈ, ਧਰਤੀ ਵੀ ਲਾਲ ਹੀ ਨਜ਼ਰ ਆ ਰਹੀ ਹੈ।
ਮਾਨੋ ਅਨੁਰਾਗ ਨਿਜ ਰੂਪ ਧਾਰ ਲੀਨਿਓ,
ਮਾਨੋ ਅਨੁਰਾਗ ਨਹੀਂ ਆਪਣਾ ਰੂਪ ਧਾਰ ਲਿਆ ਹੋਵੇ, ਪ੍ਰੇਮ ਨਹੀਂ ਆਪਣਾ ਰੂਪ ਧਾਰ ਲਿਆ ਹੋਵੇ।
ਸੰਗਤ ਕੇ ਬੀਚ ਨਿਜ ਕਿਰਪਾ ਜਲ ਸੀਂਚ ਸੀਂਚ,
ਸੰਗਤ ਦੇ ਵਿੱਚ ਸਤਿਗੁਰੂ ਜੀ ਕਿਰਪਾ ਦੇ ਰੰਗ ਨੂੰ ਮਾਨੋ ਸਾਰਿਆਂ ਵਿੱਚ ਸਿੰਚ ਰਹੇ ਹਨ।
ਸਿੱਖੀ ਫੁੱਲ ਵਾਰੀ ਮੈਂ ਬਿਲਾਸ ਵੱਡੋ ਕੀਨਿਓ,
ਰੂਪੀ ਫੁਲਵਾੜੀ ਵਿੱਚ ਮਹਾਰਾਜ ਜੀ ਬੜੇ ਭਾਰੀ ਬਿਲਾਸ ਕਰ ਰਹੇ ਹਨ।
ਭਾਈ ਨੰਦ ਲਾਲ ਸਭ ਬੁੱਧ ਮੈਂ ਵਿਸਾਲ ਜੋਏ,
ਭਾਈ ਨੰਦ ਲਾਲ ਜੀ ਨੇ ਸਾਰਾ ਕੁਝ ਵੇਖਿਆ ਔਰ ਆਪਣੀ ਬੁੱਧੀ ਦੇ ਵਿੱਚ ਇਸ ਸਾਰੇ ਰੰਗ ਨੂੰ ਮਾਣਿਆ ਹੈ।
ਸਦਰ ਕੇਰ ਪਾਲ ਕੇ ਬਿਲਾਸ ਹੇਰ ਹੇਰ ਕੈ,
ਸਾਰੇ ਮਹਾਰਾਜ ਜੀ ਦੇ ਵਿਸਾਲ ਕੌਤਕ ਭਾਈ ਨੰਦ ਲਾਲ ਜੀ ਨੇ ਵੇਖੇ ਹਨ।
ਪਾਰਸੀ ਮੈਂ ਕਵਤਾ ਬਣਾਏ ਕੈ ਰੁਚਰ ਛਬ,
ਭਾਈ ਨੰਦ ਲਾਲ ਜੀ ਨੇ ਫਾਰਸੀ ਵਿੱਚ ਉਸ ਵੇਲੇ ਦਾ ਜਿਹੜਾ ਵਾਤਾਵਰਣ ਜੋ ਪਿੱਛੇ ਦੱਸਿਆ ਨਾ, ਉਹ ਸਾਰਾ ਵਾਤਾਵਰਣ ਜੋ ਉਸ ਵੇਲੇ ਹੋ ਰਿਹਾ ਸੀ ਉਹ ਭਾਈ ਨੰਦ ਲਾਲ ਜੀ ਨੇ ਆਪਣੀ ਇੱਕ ਫਾਰਸੀ ਦੀ ਗਜ਼ਲ ਦੇ ਵਿੱਚ ਫਾਰਸੀ ਦੀ ਕਵਿਤਾ ਉਚਾਰਨ ਕੀਤੀ ਹੈ।
ਗੁਰੂ ਗੁਰ ਸਿੱਖਨ ਸੁਣਾਈ ਫੇਰ ਫੇਰ ਕੈ,
ਗੁਰੂ ਤੇ ਸਤਿਗੁਰਾਂ ਦੇ ਸਿੱਖਾਂ ਨੂੰ ਬੜੇ ਰੀਝ ਰੀਝ ਕੇ ਪਿਆਰ ਨਾਲ ਭਾਈ ਨੰਦ ਲਾਲ ਜੀ ਨੇ ਗਾ ਕੇ ਉਹ ਗਜ਼ਲ ਸੁਣਾਈ ਹੈ, ਬੜੀ ਸੁੰਦਰ ਗਜ਼ਲ ਹੈ ਫਾਰਸੀ ਦੀ।
ਰਾਗਨ ਮੈਂ ਗਾਈ ਪ੍ਰੇਮ ਰਸ ਬਰਸਾਏ ਕਰ,
ਸੋਹਣੇ ਰਾਗ ਦੇ ਵਿੱਚ ਪ੍ਰੇਮ ਰਸ ਦੇ ਵਿੱਚ ਬਰਸਾ ਕੇ ਗਾਈ ਹੈ।
ਸੁਣੇ ਮਨ ਭਾਈ ਔਰ ਗਾਵੇ ਬੇਰ ਬੇਰ ਕੈ,
ਹੋਰ ਵੀ ਬੜੇ ਸਿੱਖ ਸੁਣਦੇ ਨੇ, ਸਾਰਿਆਂ ਦੇ ਮਨਾਂ ਨੂੰ ਭਾਈ ਹੈ ਔਰ ਗੁਰੂ ਕੇ ਸਿੱਖ ਬਾਰ ਬਾਰ ਇਸ ਗਜ਼ਲ ਨੂੰ ਗਾਉਂਦੇ ਨੇ ਭਾਈ ਨੰਦ ਲਾਲ ਜੀ ਦੀ ਗਜ਼ਲ ਨੂੰ।
ਸਾਹਿਬ ਪ੍ਰਸੰਨ ਪਏ ਮੌਜ ਦੇ ਨਿਹਾਲ ਕੀਏ,
ਗੁਰੂ ਜੀ ਬੜੇ ਪ੍ਰਸੰਨ ਹੋਏ ਤੇ ਮੌਜ ਦੇ ਕੇ ਭਾਈ ਨੰਦ ਲਾਲ ਜੀ ਨੂੰ ਮਹਾਰਾਜ ਜੀ ਨੇ ਨਿਹਾਲ ਕਰ ਦਿੱਤਾ।
ਅਲਤਾ ਗੁਲਾਲ ਸ਼ੋਭ ਜੋਏ ਗੇਰ ਗੇਰ ਕੈ,
ਅਲਤਾ ਗੁਲਾਬ ਜਲ ਸੋਹਣਾ ਪਾ ਪਾ ਕੇ ਮਹਾਰਾਜ ਜੀ ਨੇ ਭਾਈ ਨੰਦ ਲਾਲ ਜੀ ਨੂੰ ਨਿਹਾਲ ਕੀਤਾ ਹੈ। ਭਾਈ ਨੰਦ ਲਾਲ ਜੀ ਨੂੰ ਸਾਰਾ ਰੰਗ ਮਾਣਦਿਆਂ ਹੋਇਆ ਆਪਣੀ ਬੁੱਧੀ ਵਿੱਚ ਫਾਰਸੀ ਦੀ ਇੱਕ ਬੜੀ ਸੁੰਦਰ ਗਜ਼ਲ, ਬੜੀ ਸੋਹਣੀ ਕਵਿਤਾ ਆਪਣੇ ਮੁਖਾਰਬਿੰਦ ਚੋਂ ਉਚਾਰਨ ਕੀਤੀ।
ਜਥਾ ਯਾ ਹੋਲੀ ਗੁਲੇ ਹੋਲੀ ਬਬਾਗੇ ਦਹਿਰ ਹੀ ਵਿਸ਼ ਗੁਫਤ,
ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬੜੇ ਸੁੰਦਰ ਵਚਨ ਫਾਰਸੀ ਦੇ ਵਚਨ ਨੇ, ਬੜੀ ਔਖੀ ਬਾਣੀ ਹੈ ਔਰ ਸਮਝਣੀ, ਫਾਰਸੀ ਦਾ ਵਿਦਵਾਨ ਹੀ ਕੋਈ ਸਮਝੇ ਤਾਂ ਸਮਝੇ, ਅਸੀਂ ਤਾਂ ਕੇਵਲ ਇੱਕ ਅੱਖਰੀ ਅਰਥ ਜਿਵੇਂ ਕੀਤੇ ਹੋਏ ਵਿਦਵਾਨਾਂ ਨੇ ਉਸ ਢੰਗ ਨਾਲ ਕਰ ਲੈਣੇ ਨੇ, ਸੁਣੇ ਹੋਏ ਨੇ ਆਪਣੇ ਵਿਦਿਆ ਗੁਰੂ ਜੀ ਪਾਸੋਂ ਉਸ ਢੰਗ ਨਾਲ ਹੋ ਜਾਣੇ ਨੇ, ਪਰ ਅਸਲ ਵਿੱਚ ਜੇ ਪੂਰਨ ਤੌਰ ਤੇ ਇਹਨਾਂ ਸ਼ਬਦਾਂ ਨੂੰ ਸਮਝਣਾ ਤੇ ਅਰਬੀ ਫਾਰਸੀ ਦੀ ਵਿਦਿਆ ਦਾ ਇਲਮ ਜਿਹੜਾ ਹੋਣਾ ਜ਼ਰੂਰੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਆਹਾ ਖੁਲੇ ਗੁਲੇ ਹੋਲੀ ਬਬਾਗੇ ਦਹਿਰ ਹੀ ਵਿਸ਼ ਗੁਪਤ, ਕਹਿੰਦੇ ਵਾਹ ਕਮਾਲ ਬਲਿਹਾਰ,
ਕਹਿੰਦੇ ਸੰਸਾਰ ਰੂਪੀ ਇਸ ਬਾਗ ਵਿੱਚ ਵੇਖੋ ਸੰਗਤ ਜੀ ਕਿੱਡਾ ਸੋਹਣਾ ਹੋਲੀ ਦਾ ਫੁੱਲ ਖਿੜਿਆ ਹੋਇਆ ਹੈ। ਆਨੰਦਪੁਰ ਸਾਹਿਬ ਦੀ ਧਰਤੀ ਤੇ ਇਸ ਬਾਗ ਵਿੱਚ, ਇਹ ਸੰਸਾਰ ਰੂਪੀ ਬਾਗ ਵਿੱਚ ਹੋਲੀ ਦਾ ਫੁੱਲ ਖਿੜਿਆ, ਗੁਲੇ ਹੋਲੀ। ਭਾਈ ਸਾਹਿਬ ਨੇ ਹੋਲੀ ਸ਼ਬਦ ਵਰਤਿਆ, ਇੱਥੇ ਪ੍ਰਮਾਣ ਇਹਦੇ ਤੋਂ ਵੱਡਾ ਕੋਈ ਨਹੀਂ ਕਿ ਗੁਰੂ ਘਰ ਵਿੱਚ ਹੋਲੀ ਮਨਾਈ ਜਾਂਦੀ ਸੀ, ਹੋਲਾ ਮਨਾਇਆ ਜਾਂਦਾ ਸੀ। ਕਿ ਕਿਵੇਂ ਮਨਾਇਆ ਜਾਂਦਾ ਸੀ, ਉਦੋਂ ਰੰਗ ਵੀ ਸੁੱਟਿਆ ਜਾਂਦਾ ਸੀ, ਗੁਲਾਲ ਵੀ ਸੁੱਟਿਆ ਜਾਂਦਾ ਸੀ। ਇਸ ਢੰਗ ਨਾਲ ਨਾਲੇ ਮਹੱਲਾ ਵੀ ਖੇਡਦੇ ਸਨ ਸਿੰਘ, ਘੋੜ ਸਵਾਰੀ ਕਰਨੀ, ਦੀਵਾਨ ਵੀ ਸਜਣੇ, ਕੀਰਤਨ ਕਥਾ ਵੀ ਹੋਣੀ, ਇਸ ਢੰਗ ਨਾਲ ਮਨਾਇਆ ਜਾਂਦਾ ਸੀ ਹੋਲਾ। ਤੇ ਕਹਿੰਦੇ ਬੜਾ ਸੋਹਣਾ ਹੋਲੀ ਦਾ ਫੁੱਲ ਇਹ ਸੰਸਾਰ ਰੂਪੀ ਬਾਗ ਦੇ ਵਿੱਚ, ਬਗੀਚੇ ਦੇ ਵਿੱਚ ਖਿੜਿਆ ਹੋਇਆ ਹੈ।
ਲਬੇ ਚੂੰ ਗੁੰਚੈ ਰਾ ਫਰ ਖੁੰਦੇ ਖੂ ਕਰਦ,
ਬੁੱਲਾਂ ਨੂੰ ਕਲੀ ਵਾਂਗ ਮੁਬਾਰਕ ਸੁਭਾਅ ਵਾਲਾ ਕਰ ਦਿੱਤਾ, ਭਾਵ ਹਰ ਇੱਕ ਦੇ ਬੁੱਲ ਮੁਸਕਰਾ ਰਹੇ ਨੇ। ਜਿੰਨੇ ਸਿੰਘ ਨੇ ਇੱਥੇ, ਕਿਸੇ ਦੇ ਚਿਹਰੇ ਦੇ ਉੱਤੇ ਮਾਯੂਸੀ ਨਜ਼ਰ ਨਹੀਂ ਆਉਂਦੀ, ਕਿਸੇ ਦੇ ਚਿਹਰੇ ਦੇ ਉੱਤੇ ਉਦਾਸੀ ਨਜ਼ਰ ਨਹੀਂ ਆਉਂਦੀ, ਹਰ ਇੱਕ ਸਿੰਘ ਦਾ ਚਿਹਰਾ ਖਿੜਿਆ ਹੋਇਆ, ਹਰ ਇੱਕ ਸਿੱਖ ਦਾ ਚਿਹਰਾ ਖਿੜਿਆ ਹੋਇਆ, ਔਰ ਬੁੱਲ ਸਾਰਿਆਂ ਦੇ ਮੁਸਕਰਾ ਰਹੇ ਹਨ। ਲਵੇ ਦਾ ਮਤਲਬ ਹੁੰਦਾ ਲਵੇ ਚੂੰ, ਸੋਹਣੇ ਲਵ, ਲਵ ਦਾ ਮਤਲਬ ਬੁੱਲ, ਸਾਰਿਆਂ ਦੇ ਬੁੱਲ ਜਿਹੜੇ ਨੇ ਉਹ ਖਿੜੇ ਹੋਏ ਨੇ, ਮੁਸਕਰਾ ਰਹੇ ਹਨ।
ਗੁਲਾਬੋ ਅੰਬਰੋ ਮੁਸ਼ਕੋ ਅੰਬੀਰੇ,
ਗੁਲਾਬ ਅੰਬਰੋ ਮੁਸ਼ਕੋ ਅੰਬੀਰੋ, ਇਹ ਸਾਰੀਆਂ ਰੰਗ ਦੀਆਂ ਵੱਖੋ ਵੱਖਰੀਆਂ ਕਿਸਮਾਂ ਹਨ। ਕਹਿੰਦੇ ਗੁਲਾਬ ਅੰਬਰ ਕਸਤੂਰੀ ਅੰਬੀਰ,
ਚੂੰ ਬਾਰਾਂ ਬਾਰਿਸ਼ੇ ਅੱਜ ਸੂ ਬਸੂ ਕਰ ਦੇ,
ਇਹ ਮੀਂਹ ਵਾਂਗੂ ਚਾਰੇ ਪਾਸਿਓ ਵਰਖਾ ਕਰ ਰਹੇ ਨੇ। ਕਹਿੰਦੇ ਅੰਬਰ ਦੇ ਉੱਤੋਂ ਜਿਵੇਂ ਮੀਂਹ ਵੀ ਪਾਉਂਦਾ ਨਾ, ਚਾਰੇ ਪਾਸਿਓ ਮੀਂਹ ਪੈਂਦਾ, ਕਹਿੰਦੇ ਇਸ ਮੀਂਹ ਦੇ ਵਾਂਗੂ ਗੁਲਾਲ ਤੇ ਗੁਲਾਬ ਤੇ ਫਿਰ ਕਸਤੂਰੀ, ਹੋਰ ਜਿਹੜੀਆਂ ਸੋਹਣੀਆਂ ਕਸਤੂਰੀ ਤੇ ਅੰਬਰ ਅੰਬੀਰ ਆਦਿਕ, ਇਹ ਚਾਰੇ ਪਾਸਿਓ ਵਰਖਾ ਕਰ ਰਹੇ ਹਨ।
ਗੁਲਾਲ ਅਫਸ਼ਾਨੀਏ ਦਸਤੇ ਮੁਬਾਰਕ,
ਦਸਤੇ ਮੁਬਾਰਕ, ਹੇ ਕਲਗੀਆਂ ਵਾਲੇ ਪਾਤਸ਼ਾਹ ਤੁਹਾਡੇ ਹੱਥ ਬੜੇ ਸੁੰਦਰ ਮੁਬਾਰਕ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੁਬਾਰਕ ਹੱਥਾਂ ਵਿੱਚ ਗੁਲਾਲ ਪਕੜਿਆ ਹੋਇਆ, ਗੁਲਾਲ ਅਫਸ਼ਾਨੀਏ ਦਸਤੇ ਮੁਬਾਰਕ। ਮਹਾਰਾਜ ਜੀ ਦੇ ਦਸਤ ਕਮਲਾਂ ਵਿੱਚ, ਸੋਹਣੇ ਮੁਬਾਰਕ ਹੱਥਾਂ ਦੇ ਵਿੱਚ ਮਹਾਰਾਜ ਜੀ ਨੇ ਗੁਲਾਲ ਪਕੜਿਆ, ਤੇ ਗੁਲਾਲ ਉਡਾਉਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ।
ਜ਼ਮੀਨੇ ਆਸਮਾਰਾ ਸੁਰਖਰੂ ਕਰ ਦੇ,
ਜਦੋਂ ਆਪਣੇ ਮੁਬਾਰਕ ਹੱਥਾਂ ਨਾਲ ਗੁਲਾਲ ਉਡਾਉਂਦੇ ਨੇ, ਜ਼ਮੀਨ ਤੇ ਅਸਮਾਨ ਨੂੰ ਲਾਲ ਰੰਗਾ ਕਰ ਰਹੇ ਨੇ। ਮਾਨੋ ਜ਼ਮੀਨ ਮੈਲੀ ਹੈ ਤੇ ਅਸਮਾਨ ਕਾਲਾ ਹੈ, ਪਰ ਗੁਰੂ ਜੀ ਗੁਲਾਲ ਤੇ ਅਫਸ਼ਾਨੀ ਨੂੰ ਦੋਹਾਂ ਨੂੰ ਲਾਲ ਰੰਗੇ ਕਰ ਦਿੱਤਾ, ਭਾਵ ਸੁਰਖਰੂ ਕਰ ਦਿੱਤਾ ਹੈ, ਸੁਰਖਰੂ ਕਰ ਦਿੱਤਾ ਹੈ ਦੋਹਾਂ ਦੇ ਉੱਤੇ, ਕਿਸੇ ਪ੍ਰਕਾਰ ਦੀ ਮਾਨੋ ਕੋਈ ਜ਼ਿੰਮੇਵਾਰੀ ਨਹੀਂ ਰਹੀ।
ਜਹੈ ਪਿਚਕਾਰੀ ਪੁਰ ਜਾ ਆਫਰਾਨੀ,
ਜਹੇ ਪਿਚਕਾਰੀਏ ਪੁਰ ਜਾਫਰਾਨੀ, ਕਮਾਲ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਸਤ ਕਮਲਾਂ ਵਿੱਚ ਪਕੜੀ ਹੋਈ ਕੇਸਰ ਦੇ ਰੰਗ ਨਾਲ ਭਰੀ ਹੋਈ ਪਿਚਕਾਰੀ, ਇਹ ਭਾਈ ਨੰਦ ਲਾਲ ਜੀ ਗਵਾਹੀ ਦੇ ਰਹੇ ਨੇ, ਇਹ ਹੋ ਰਿਹਾ ਵਰਤਾਰਾ ਉਹ ਭਾਈ ਸਾਹਿਬ ਜੀ ਦੱਸ ਰਹੇ ਨੇ। ਕਹਿੰਦੇ ਮਹਾਰਾਜ ਜੀ ਦੇ ਸੋਹਣੇ ਦਸਤ ਕਮਲਾਂ ਵਿੱਚ ਪਿਚਕਾਰੀ ਪਕੜੀ ਹੋਈ ਹੈ, ਜਿਹਦੇ ਵਿੱਚ ਕਹਿੰਦੇ ਜ਼ਾਫਰਾਨੀ ਦਾ ਮਤਲਬ ਹੁੰਦਾ ਕੇਸਰੀ ਰੰਗ ਨਾਲ ਭਰੀ ਹੋਈ ਸੋਹਣੀ ਪਿਚਕਾਰੀ ਮਹਾਰਾਜ ਜੀ ਦੇ ਹਸਤ ਕਮਲਾਂ ਵਿੱਚ ਹੈ।
ਕਿ ਹਰ ਬੇਰੰਗ ਰਾ ਖੁਸ਼ ਰੰਗ ਰੂ ਕਰ ਦੇ,
ਕਹਿੰਦੇ ਆਪਣੀ ਇਹ ਪਿਚਕਾਰੀ ਦਾ ਰੰਗ ਜਿਸ ਤੇ ਭਰ ਕੇ ਸੁੱਟਦੇ ਨੇ, ਕਹਿੰਦੇ ਹਰ ਬੇਰੰਗ ਨੂੰ ਖੁਸ਼ ਰੰਗ ਚਿਹਰੇ ਵਾਲਾ ਬਣਾ ਰਹੇ ਨੇ, ਹਰ ਬੇਰੰਗ ਨੂੰ ਖੁਸ਼ ਰੰਗ ਚਿਹਰੇ ਵਾਲਾ ਬਣਾ ਰਹੇ ਨੇ। ਤੇ ਬੇਰੰਗ ਦਾ ਮਤਲਬ ਗੁਰੂ ਖਾਲਸਾ ਜੀ ਬਿਮਾਰ ਨੂੰ ਵੀ ਬੇਰੰਗ ਕਹਿੰਦੇ ਨੇ, ਉਦਾਸ ਜਿਹੜਾ ਹੁੰਦਾ ਉਹਨੂੰ ਵੀ ਬੇਰੰਗ ਕਹਿੰਦੇ ਨੇ, ਏਦਾਂ ਬਿਮਾਰੀਆਂ ਹੀ ਹਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਬੇਰੰਗਿਆਂ ਨੂੰ ਰੰਗ ਵਾਲਾ ਕਰ ਰਹੇ ਨੇ, ਗੂੜੇ ਰੰਗ ਵਿੱਚ ਰੰਗ ਰਹੇ ਨੇ।
ਦੋ ਆਲਮ ਗਸ਼ਤ ਰੰਗੀ ਅੱਜ ਤੋਂ ਫੈਲਸ਼,
ਕਹਿੰਦਾ ਦੋ ਆਲਮ ਗਸ਼ਤ ਰੰਗੀ ਅੱਜ ਤੋਂ ਫੈਲਸ਼, ਸਤਿਗੁਰਾਂ ਦੇ ਤੋਂ ਫੈਲ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤੁਫੈਲ ਅੱਜ ਦੋਹਾਂ ਜਹਾਨਾਂ ਨੂੰ ਰੰਗ ਲੱਗਾ ਹੋਇਆ ਹੈ।
ਜੂ ਸ਼ਾਇਮ ਜਾਮੇ ਰੰਗੀ ਦਰ ਗਲੂ ਕਰਦ।
ਸਤਿਗੁਰੂ ਸ਼ਾਹਮ ਨੇ, ਸ਼ਾਹ ਨੇ, ਬਾਦਸ਼ਾਹ ਨੇ ਦੋਹਾਂ ਜਹਾਨਾਂ ਦੇ, ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰੰਗ ਭਰਿਆ ਕੱਪੜਾ ਗਲੇ ਵਿਚ ਪਹਿਨਿਆ ਹੋਇਆ ਹੈ।
ਕਸੇ ਕੋ ਦੀਦੈ ਦੀਦਾਰੇ ਮੁਕੱਦਸ।
ਫਿਰ ਗੁਰੂ ਖਾਲਸਾ ਜੀ, ਜਿਸ ਕਿਸੇ ਨੇ ਵੀ ਸਤਿਗੁਰਾਂ ਦੇ ਪਵਿੱਤਰ ਦੀਦਾਰ ਕੀਤੇ ਹਨ, ਜਿਸ ਨੇ ਵੀ ਮਹਾਰਾਜ ਜੀ ਦੇ ਦੀਦਾਰ ਕੀਤੇ ਹਨ, ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ, ਕਸੇ ਕੋ ਦੀਦ ਹੈ ਦੀਦਾਰੇ ਮੁਕੱਦਸ, ਬੜੇ ਸੁੰਦਰ ਮੁਕੱਦਸ ਦਰਸ਼ਨ, ਜਿਸ ਨੇ ਵੀ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਹ ਸੋਹਣੇ ਦਰਸ਼ਨ ਕੀਤੇ ਨੇ, ਬੜੇ ਸੁੰਦਰ ਦਰਸ਼ਨ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਦਰਸ਼ਨ ਵੇਖਦਿਆਂ, ਦਰਸ਼ਨ ਕਰਦਿਆਂ ਸੁਧ ਬੁੱਧ ਭੁੱਲ ਗਈ, ਐਸਾ ਸੋਹਣਾ ਦਰਸ਼ਨ ਮਹਾਰਾਜ ਜੀ ਦਾ ਜਿਸ ਨੇ ਵੀ ਕੀਤਾ, ਕਸੇ ਕੋ, ਕਿਸੇ ਨੇ ਵੀ, ਕੋਈ ਵੀ ਹੋਵੇ ਉਹ, ਜਿਸ ਨੇ ਵੀ ਮਹਾਰਾਜ ਜੀ ਦੇ ਦੀਦਹਿ ਦੀਦਾਰੇ ਮੁਕੱਦਸ, ਆਪਣਿਆਂ ਨੇਤਰਾਂ ਨਾਲ ਜਿਨ੍ਹਾਂ ਮਹਾਰਾਜ ਜੀ ਦੇ ਮੁਕੱਦਸ ਦਰਸ਼ਨ, ਪਵਿੱਤਰ ਦਰਸ਼ਨ ਕੀਤੇ ਹਨ।
ਮੁਰਾਦੇ ਉਮਰ ਰਾ ਹਾਸਲ ਨਿਕੋ ਕਰਦ।
ਮੁਰਾਦੇ ਉਮਰ ਰਾ ਹਾਸਲ ਨਿਕੋ ਕਰਦ, ਕਹਿੰਦੇ ਸਾਰੀ ਉਮਰ ਦੀਆਂ ਮੁਰਾਦਾਂ ਉਹਨਾਂ ਦੀਆਂ ਪੂਰੀਆਂ ਹੋ ਗਈਆਂ। ਆਖੋ ਸਤਨਾਮ ਸ੍ਰੀ, ਜਿਨ੍ਹਾਂ ਦਰਸ਼ਨ ਕੀਤੇ ਉਹਨਾਂ ਦੀ ਸਾਰੀ ਜ਼ਿੰਦਗੀ ਦੀਆਂ ਮੁਰਾਦਾਂ ਪੂਰੀਆਂ ਹੋ ਗਈਆਂ, ਯਾਨੀ ਕਿ ਜੋ ਮਨ ਚ ਕਾਮਨਾਵਾਂ ਸੀ, ਜੋ ਇੱਛਾਵਾਂ ਸੀ, ਗੁਰੂ ਕਲਗੀਆਂ ਵਾਲੇ ਦੇ ਦਰਸ਼ਨ ਕਰਦਿਆਂ ਇੱਛਾਵਾਂ ਪੂਰੀਆਂ ਹੋ ਗਈਆਂ, ਕੋਈ ਇੱਛਾ ਅਧੂਰੀ ਨਹੀਂ ਰਹੀ। ਐਸੇ ਸੁੰਦਰ ਦਰਸ਼ਨ ਮਹਾਰਾਜ ਜੀ ਦੇ, ਸਾਰੀ ਜ਼ਿੰਦਗੀ ਦੀਆਂ ਮੁਰਾਦਾਂ, ਜੋ ਸਾਰੀ ਜ਼ਿੰਦਗੀ ਸੋਚਦੇ ਰਹੇ ਕਿ ਆਹ ਮਿਲ ਜੇ, ਆਹ ਮਿਲ ਜੇ, ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਉਹ ਮੁਰਾਦ ਚੰਗੀ ਤਰ੍ਹਾਂ ਪਾ ਲਈ। ਜੋ ਮੈਂ ਸੋਚਦਾ ਰਿਹਾ ਮੈਨੂੰ ਇਹ ਮਿਲ ਜਾਏ ਸਾਰੀ ਜ਼ਿੰਦਗੀ, ਆਪਣੀ ਸਾਰੀ ਉਮਰ ਵਿੱਚ ਜੋ ਸੋਚਦਾ ਰਿਹਾ ਉਹ ਸਤਿਗੁਰਾਂ ਦੇ ਦਰਸ਼ਨ ਕਰਕੇ ਮੈਂ ਹਾਸਲ ਕਰ ਲਈ ਹੈ। ਹਾਸਲ ਨੀਕੋ ਕਰਦ, ਬੜੇ ਸੋਹਣੇ ਢੰਗ ਨਾਲ, ਨੀਕੋ ਦਾ ਮਤਲਬ ਚੰਗੇ ਢੰਗ ਨਾਲ, ਮੈਂ ਉਹ ਮੁਰਾਦ ਪੂਰੀ ਕਰ ਲਈ ਹੈ।
ਸ਼ਬਦ ਕੁਰਬਾਨ ਖਾ ਕੇ ਸਾਧ ਸੰਗਤ।
ਮੈਂ ਕੁਰਬਾਨ ਜਾਵਾਂ, ਇੱਕ ਵਾਰ ਨਹੀਂ ਸੈਂਕੜੇ ਵਾਰ ਸਾਧ ਸੰਗਤ ਦੇ ਚਰਨਾਂ ਦੀ ਖਾਕ ਤੋਂ ਮੈਂ ਸਦਕੇ ਹੋ ਰਿਹਾ। ਸ਼ਬਦ ਕੁਰਬਾਨ ਖਾ ਕੇ ਸਾਧ ਸੰਗਤ, ਜਿੰਨੀ ਗੁਰੂ ਕੀ ਸੰਗਤ ਹੈ, ਜਿੰਨੇ ਗੁਰੂ ਕੇ ਸਿੱਖ ਨੇ, ਜਿੰਨੇ ਗੁਰੂ ਦੇ ਪਿਆਰ ਚ ਰੰਗੇ ਹੋਏ, ਇੱਥੇ ਹੋਲੀ ਖੇਡ ਰਹੇ ਨੇ, ਮੱਲਾ ਖੇਡ ਰਹੇ ਨੇ, ਸਭ ਦੇ ਚਰਨਾਂ ਦੀ ਧੂੜੀ ਤੋਂ ਮੈਂ ਸਦਕੇ, ਸਭ ਦੇ ਚਰਨਾਂ ਦੀ ਧੂੜੀ ਤੋਂ ਮੈਂ ਕੁਰਬਾਨ ਜਾਵਾ।
ਦਿਲੇ ਗੋਇਆ ਹਮੀਰਾ ਆਰਜੂ ਕਰਦ।
ਭਾਈ ਸਾਹਿਬ, ਭਾਈ ਨੰਦ ਲਾਲ ਜੀ ਦਾ ਨਾਂ ਹੈ ਗੋਇਆ, ਇਹ ਨਾਂ ਗੁਰੂ ਕਲਗੀਧਰ ਨੇ ਵੀ ਬਖਸ਼ਿਆ ਸੀ। ਤਖੱਲਸ ਕਹਿ ਦਿੰਦੇ ਨੇ ਇਹਨੂੰ, ਇਹ ਭਾਈ ਨੰਦ ਲਾਲ ਜੀ ਦਾ ਤਖੱਲਸ ਹੈ ਗੋਇਆ, ਦੀਵਾਨ ਗੋਇਆ। ਭਾਈ ਸਾਹਿਬ ਗੋਇਆ ਭਾਈ ਨੰਦ ਲਾਲ ਜੀ ਕਹਿੰਦੇ, ਮੈਂ ਆਪਣੇ ਦਿਲੋਂ ਇਹ ਗੱਲ ਕਹਿ ਰਿਹਾ ਹਾਂ, ਭਾਵ ਨੰਦ ਲਾਲ ਦਾ ਦਿਲ ਇਸ ਵਕਤ ਨੂੰ ਤਰਸ ਰਿਹਾ ਸੀ। ਦਿਲੇ ਗੋਇਆ ਹਮੀਰਾ ਆਰਜ਼ੂ ਕਰਦ, ਮੈਂ ਇਸ ਸਮੇਂ ਨੂੰ ਤਰਸ ਰਿਹਾ ਸੀ, ਇਸ ਸਮੇਂ ਨੂੰ ਉਡੀਕ ਰਿਹਾ ਸੀ, ਕਦੋਂ ਐਸਾ ਸਮਾਂ ਆਵੇ ਤੇ ਮੈਂ ਗੁਰੂ ਕਲਗੀਧਰ ਦੀ ਸੰਗਤ ਦਾ ਰੰਗ ਮਾਣਾ। ਮੇਰਾ ਦਿਲ ਤਰਸ ਰਿਹਾ ਸੀ, ਇਸ ਸਮੇਂ ਨੂੰ ਮੇਰਾ ਮਨ ਤਰਸ ਰਿਹਾ ਸੀ। ਜਿਵੇਂ ਅਸੀਂ ਕਹਿ ਦਿੰਦੇ ਹਾਂ ਨਾ, ਕਹਿੰਦੇ ਅਸੀਂ ਤਾਂ ਇਹ ਸਮੇਂ ਨੂੰ ਉਡੀਕਦੇ ਸੀ, ਤਰਸਦੇ ਸੀ ਵੀ ਕਦੋਂ ਇਹ ਸਮਾਂ ਆਵੇ, ਆ ਗਿਆ ਅੱਜ। ਭਾਈ ਨੰਦ ਲਾਲ ਜੀ ਵੀ ਕਹਿੰਦੇ, ਜਿਹੜੇ ਸਮੇਂ ਨੂੰ ਮੈਂ ਤਰਸਦਾ ਸੀ, ਉਡੀਕਦਾ ਸੀ, ਉਹ ਸਮਾਂ ਅੱਜ ਆ ਗਿਆ ਹੈ।
ਚੋਪਈ ਸੁਨਤ ਪ੍ਰਸੰਨ ਗੁਰੂ ਅਭਿਰਾਮ।
ਕਲਗੀਧਰ ਜੀ ਨੇ ਜਦੋਂ ਇਹ ਗਜ਼ਲ ਸੁਣੀ ਨਾ, ਭਾਈ ਨੰਦ ਲਾਲ ਜੀ ਦੀ ਉਚਾਰਨ ਕੀਤੀ ਫਾਰਸੀ ਵਿੱਚ, ਬੜੇ ਸੁੰਦਰ ਢੰਗ ਨਾਲ ਉਚਾਰੀ, ਸੁਣ ਕੇ
ਦਰ ਦੀਵਾਨ ਗੋਇਆ ਤਿਸ ਨਾਮ।
ਮਹਾਰਾਜ ਜੀ ਨੇ ਭਾਈ ਨੰਦ ਲਾਲ ਜੀ ਦਾ ਨਾਮ ਰੱਖਿਆ ਦੀਵਾਨ ਗੋਇਆ। ਕਹਿੰਦੇ ਤੂੰ ਅੱਜ ਤੋਂ ਬਾਅਦ ਸਾਡਾ ਦੀਵਾਨ ਗੋਇਆ ਹੈ। ਗੋਇਆ ਦਾ ਮਤਲਬ ਹੁੰਦਾ ਉਚਾਰਨ ਕਰਤਾ, ਫਾਰਸੀ ਦਾ ਸ਼ਬਦ ਆ ਗੋਇਆ। ਗੋਇਆ ਦਾ ਮਤਲਬ ਉਚਾਰਨ ਕਰਤਾ, ਜਿਹੜਾ ਉਚਾਰਨ ਵਾਲਾ। ਮਹਾਰਾਜ ਜੀ ਕਹਿੰਦੇ ਤੂੰ ਸਾਡਾ ਦੀਵਾਨ ਗੋਇਆ ਹੈ, ਉਚਾਰਨ ਕਰਤਾ ਹੈ, ਬੋਲਣ ਵਾਲਾ ਹੈ। ਇਹ ਦੀਵਾਨ ਗੋਇਆ ਦਾ ਖਿਤਾਬ
ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਦਿੱਤਾ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।